एड्रेस तुम्हें पहचानता?
क्या नहीं पहचानोगे? ए ओ तो ने जो अकाउंट्स, मॉर्गेजेस, रेमिटेंसेस अते बिजनेस सॉल्यूशंस दी बड़ी रेंज देन वाले मेरे फाइनेंशियल पार्टनर आईसीआईसीआई बैंक कनाडा दे नाल 20 सालां दे भरोसे दी मिसाल है।
आईसीआईसीआई बैंक कनाडा, इंडियन एट हार्ट एंड ग्लोबल इन रीच। icicibank.ca ते विजिट करो जहां आईसीआईसीआई बैंक किचन वाटरलू ते जरूर आओ।
सिमी आ तेनू बेबे नाल मिला के लियावा।
बेबे आ गई सच्ची?
हाँ बेबे दी रसोई आ गई।
मतलब
बेबे दी रसोई दादी ते मां दे हाथ दे स्वाद दा खाना हुन ब्रैम्पटन विच। तुसी सारे आओ खाओ ते खुशी मनाओ। सवेरे 9 बजे तो रात 10 बजे तक।
कित्थे?
2500 नॉर्थ पार्क ड्राइव यूनिट 14 ब्रैम्पटन अवानी वाला प्लाजा मेन इंटरसेक्शन एयरपोर्ट एंड ब्रवेड। फोन नंबर 905-458-0995 905-458-0995।
वाह भाई वाह, बेबे दी रसोई नजारा आ गया।
स्कारबरो दे विच साडी अखा दे पिछे एक अग है।
साडे टिड विच एक जुनून है।
ए साडे गवांडियां दे दिला विच है।
साडियां नर्सां दीयां अखां विच
अते साडे डॉक्टरां दे हत्थां विच
ए ओ है जो स्कारबरो नु स्कारबरो बनांदा है।
साडे हस्पतालां विच असी उस तों वध करदे हां जिन्ना किसे ने सोचिया सी, जिस दी कोई कल्पना भी नहीं कर सकदा।
पर ए कल्पना करन दा समां है कि असी होर की कर सकदे हां।
स्कारबरो हेल्थ नेटवर्क विच शामिल होवो अते इकट्ठे
असी दैरे नु महानता विच बदल सकदे हां।
lovescarborough.ca ते होर जानो। lovescarborough.ca ते दान करो।
इंसुलिन शुरू करने का विचार है? ट्रसिवा प्रतिदिन एक बार वाले इंसुलिन है जो खुराक के लिए लचीला समय प्रदान करती है जब तक कि खुराकों के बीच में कम से कम 8 घंटों का अंतराल हो। और ट्रसिवा कनाडा के एंडोक्रिनोलॉजिस्ट द्वारा अनुशासित लंबे समय तक कार्य करने वाली इंसुलिन है। अपने डॉक्टर से पूछें कि क्या ट्रसिवा आपके लिए सही है और nowready.ca पे जाएं।
वेलकम टू NW, कैन आई गेट योर ऑर्डर प्लीज?
ये बड़ी बर्गर में आलू टिक्की वाला जुगाड़ हो जाएगा?
हो जाएगा। पैटी के बदले क्रिस्पी हैश ब्राउन डाल दूं।
परफेक्ट।
प्याज टमाटर लेटस चलेंगे?
दौड़ेंगे, कुछ तीखा हो जाए।
स्पाइसी पेरी पेरी सॉस,
तीखी आलू टिक्की,
वन स्पाइसी पेरी पेरी पोटैटो बारी बर्गर। मेन्यू पे है सर, अब जुगाड़ की जरूरत नहीं।
हाँ, द ऑल न्यू स्पाइसी पेरी पेरी पोटैटो बारी बर्गर लिमिटेड टाइम के लिए सिर्फ 399 ओनली एट A&W।
यू आर लिसनिंग टू WTOR 770 AM यंगस्टाउन टोरंटो।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/yourhealth ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰੀਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜਕ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
सिटी ऑफ ब्रैम्पटन तुहानू पड़ोसी ग्रुप विच शामिल होण दा मौका दे रहा है तां जे तुसी शहर दी पड़ोसी एसोसिएशन दा हिस्सा बन सको। इह नवां प्रोग्राम तुहानू चोखे फायदे ते नवे मनसूबियां बारे भी जानकारी देवेगा। नाल नाल तुसी सिटी ऑफ ब्रैम्पटन तो मिलने लाली $1,500 दी नेचर नेबरहुड ग्रांट भी हासिल कर सकते हो। होर जानकारी लई संपर्क करो brampton.ca/community safety।
Hi everyone, this is Richie Valdez, Member of Parliament for Mississauga-Streetsville.
Our government is delivering the Canadian Dental Care Plan to 9 million eligible Canadians. 1,610 children in Mississauga-Streetsville have already benefited. Dental health is health. Canadians deserve better quality dental care. But for far too many without insurance, the high cost of dental keeps that care out of reach. With this plan, we're investing in a healthier, better future for Canadians.
I think you party, Mary Jane.
बीट, बॉक्स ऑफिस या फिर लाइफस्टाइल, बॉलीवुड के भाईजान सलमान खान की पहुंच है हर जगह, इसलिए बीइंग ह्यूमन क्लॉथिंग ने कर दिया है अपनी ग्रैंड एंट्रेंस टू कैनेडियन फैशन सीन। विजिट कर लीजिए बीइंग ह्यूमन क्लॉथिंग स्टोर, द फर्स्ट स्टोर इन कनाडा एट सीएफ मार्कम शॉपिंग सेंटर मार्कम सेकंड फ्लोर 5000 हाईवे 7 पे। डिस्कवर कर लीजिए एन अरे ऑफ स्टाइलिश क्लॉथिंग जो नॉट ओनली मेक्स यू लुक गुड बट ऑल्सो डज गुड, क्योंकि बीइंग ह्यूमन क्लॉथिंग स्टैंड करता है एथिकल फैशन के लिए एंड आपको एम्पावर करेंगे टू मेक अ वेरी पॉजिटिव इम्पैक्ट थ्रू योर स्टाइल चॉइसेस। रीडिफाइन कर लीजिए फैशन को विद बीइंग ह्यूमन। ज्यादा इन्फॉर्मेशन के लिए कॉन्टेक्ट कर लीजिए इन्हें एट 905-215-0797, 905-215-0797।
स्वागत करेंगे सबका स्वागत। ब्रिक्सन डेवलपमेंट्स लेके आ रहे हैं बहुत ही शानदार वन डे वन प्राइस इवेंट एट एक्सेल रेजिडेंसीज, जो कि लोकेटेड है लेक शोर से मिसिसागा दे विच। शनिवार फरवरी 24 अते 25 नू दोपहर 12 बजे तो लेके शाम 5 बजे तक हुन तुसी बाय कर सकते हो अपना वन बेड प्लस डेन कॉन्डो सिर्फ 679,000 दे विच। जा फिर टू बेड प्लस डेन लेना है तो शुरू हो रहे ने 779,000 तो। ए इवेंट मिस ना करो, वन प्राइस इवेंट इज फॉर वन वीकेंड ओनली। होर वधेरी जानकारी लिए कॉल करो 905-274-1701, 905-274-1701। वाई मीडिया की टीम होगी लाइव ऑन लोकेशन दोपहर 12 बजे तो लेके शाम 5 बजे तक एक्सेल रेजिडेंसेस से। होर वधेरी जानकारी लेन ली इस प्रोजेक्ट की कॉल करो 416-475-5000 एक्सेल बाय ब्रिक्सन।
डिस्कवर करो अपनी परफेक्ट मित्सुबिशी एरन मिल्स मित्सुबिशी नाल। चाहे तुसी नवी गड्डी लेनी होवे, अपनी गड्डी सर्विस करानी होवे, तो जरूर पहुंचो एरन मिल्स मित्सुबिशी से। ब्राउज करो देयर यूज्ड कार लॉटरी, एरन मिल्स मित्सुबिशी हैज इट ऑल। ते एर कोई एडिशनल मार्कअप या फिर इन स्टॉक फीस नहीं चार्ज करते अपनी किसी भी न्यू मित्सुबिशी व्हीकल से। होर ते होर प्रोवाइड कर देने 10% डिस्काउंट अपने सर्विस कस्टमर्स नू उना दी फर्स्ट सर्विस से। ते हुने ही जाओ एरन मिल्स मित्सुबिशी ते, लोकेटेड है एरन मिल्स ऑटो मॉल विच एट 2477 मोटरवे बुलेवर्ड मेजर इंटरसेक्शन विंस्टन चर्चिल एंड दंडास, या फिर कॉल करो 905-828-8488।
क्या आप लाइफ इंश्योरेंस खरीद रहे हैं? ये आपकी जिंदगी का सबसे इम्पोर्टेंट फाइनेंशियल फैसला हो सकता है। ध्यान रहे कि बीमा कवरेज आप और आपके परिवार के लिए एकदम सही हो। तो जानिए वो सवाल जो आपको पूछने चाहिए। ओंटारियोस फाइनेंशियल सर्विसेज रेगुलेटर यानी फिसरा, सारी जानकारी के लिए ओंटारियो वासियों की सबसे महत्वपूर्ण रिसोर्स। फिसरा डेडिकेटेड है ओंटारियो में सारे कंज्यूमर्स को फाइनेंशियल सेफ्टी, फेयरनेस और चॉइसेस प्रोवाइड करने के लिए। अधिक जानकारी के लिए विजिट करें fsrao.ca।
सुपर चॉइस डिजाइन एंड बिल्ड, जे तुसी कंप्लीट लीगल बेसमेंट बनवाना चाहते हो या फिर साइड एंट्रेंस, न्यू विंडो इंस्टॉलेशन या फुल हाउस रेनोवेशन कराना चाहते हो या फिर कमर्शियल यूनिट बनवाना ते रेनोवेट कराना चाहते हो, ता फिर कांटेक्ट करो सुपर चॉइस डिजाइन एंड बिल्ड दे मिस्टर तालीवाल। ए हर तरह दे कंक्रीट दा काम अते न्यू कस्टम मेड हाउस दी सर्विस या फिर कमर्शियल यूनिट दी रेनोवेशन दी सारी सर्विसेज प्रोवाइड करदे हन विद लाइसेंस्ड वर्कर्स। कॉल करो मिस्टर तालीवाल नू एट 647-207-8735, दैट इज 647-207-8735। अपने घर नू अपनी चॉइस दा बनाओ सुपर चॉइस डिजाइन एंड बिल्ड दे नाल।
यू कैन लिसन टू दी हेडलाइंस एनीवेयर, बट वी ब्रिंग यू द स्टोरी बिहाइंड दी हेडलाइंस बाय ग्रुप एडिटर एंड सीईओ युधवीर जसवाल, ओनली ऑन साउथ एशियन पल्स। Call Yudhvir Jaswal 647-272-8182 or visit southasiandaily.com. South Asian
वाई मीडिया ग्रुप ਨੂੰ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ। ਔਰ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਦੇ ਵਿੱਚ ਜਿੱਥੇ ਅਸੀਂ ਇੰਡੀਆ ਔਰ ਕੈਨੇਡਾ ਦੇ ਬਾਰੇ ਗੱਲ ਕੀਤੀ ਹੈ, ਇੰਡੀਆ ਅਮਰੀਕਾ ਦੇ ਬਾਰੇ ਗੱਲ ਕੀਤੀ ਹੈ, ਜਰਮਨੀ ਦੇ ਵਿੱਚ ਹੋਈ ਇਸ ਮਿਊਨਿਕ ਦੇ ਵਿੱਚ ਸਿਕਿਉਰਿਟੀ ਕਾਨਫਰੰਸ ਦੀ ਸਾਰੀ ਰਿਪੋਰਟ ਤੁਹਾਡੇ ਲਈ ਪੇਸ਼ ਕੀਤੀ ਹੈ। ਸੋ ਇਸ ਤੋਂ ਬਾਅਦ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਦੇ ਵਿੱਚ ਅਸੀਂ ਅੱਗੇ ਗੱਲ ਕਰਾਂਗੇ ਕਿ ਗਜ਼ਾ ਦੇ ਵਿੱਚ ਕੀ ਕੁਝ ਲੇਟੈਸਟ ਹੋ ਰਿਹਾ, ਉਹਦੀ ਸਾਰੀ ਅਪਡੇਟ, ਇਜ਼ਰਾਈਲ ਇਜ਼ ਲਾਂਚਿੰਗ ਅਨਦਰ ਆਫੈਂਸਿਵ, ਸੋ ਉਹਦੀ ਸਾਰੀ ਗੱਲਬਾਤ ਕਰਾਂਗੇ। ਏਜੰਸੀਜ਼ ਕੀ ਕਹਿ ਰਹੀਆਂ, ਯੂਨਾਈਟਿਡ ਨੇਸ਼ਨਸ ਦਾ ਕਹਿਣਾ ਹੈ ਕਿ तकरीबन 15 लाख जिहड़े पैलेस्टीनियंस ने ਉਹ ਉਹਨਾਂ ਨੂੰ ਸ਼ੈਲਟਰ ਦੇ ਵਿੱਚ ਸਮੇਂ ਗੁਜ਼ਾਰਨਾ ਪੈ ਰਿਹਾ ਸੋ ਇਹਦੀ ਸਾਰੀ ਅਪਡੇਟ ਤੁਹਾਨੂੰ ਸ਼ੇਅਰ ਕਰਾਂਗੇ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਦੇ ਵਿੱਚ ਫਿਰ ਅਸੀਂ ਗੱਲ ਕਰਾਂਗੇ ਯੂਐਸ ਦੀ ਕਾਫੀ ਸਾਰੀਆਂ ਖਬਰਾਂ ਨੇ ਸਾਡੇ ਕੋਲ ਡੋਨਲਡ ਟਰੰਪ ਹੋਣਾ ਨੂੰ ਜੋ ਕਿਹਾ ਗਿਆ ਮਤਲਬ ਕਿ ਹਾਲ ਹੀ ਦੇ ਵਿੱਚ ਉਹਨਾਂ ਦੇ ਇੱਕ ਜਿਹੜਾ ਕੇਸ ਹੈ ਉਹਦੇ ਵਿੱਚ ਉਹਨਾਂ ਨੂੰ ਆਰਡਰ ਕੀਤਾ ਗਿਆ ਹੈ ਕਿ ਕਿੰਨੇ ਪੈਸੇ ਦੇਣ ਦੀ ਕੋਈ 50-100 million dollars ਨਹੀਂ ਹੈ ਕਾਫੀ ਬੜੀ ਅਮਾਊਂਟ ਹੈ ਔਰ ਇਸ ਤੋਂ ਪਹਿਲਾਂ 83 million ਅਲੱਗ ਹੈਗਾ ਉਹ ਜਿਹੜੀ ਜੇ ਤੁਹਾਨੂੰ ਯਾਦ ਹੋਏ ਉਹ ਜਿਹੜੀ ਜਰਨਲਿਸਟ ਸੀਗੀ ਜਿਹਦਾ ਇੱਕ ਤੇ ਮਾਮਲਾ ਤੇ ਉਹਤੇ ਐਲੀਗੇਸ਼ਨ ਲਗਾ ਰਹੀ ਸੀ ਨਾ ਰੇਪ ਦਾ ਰੇਪ ਤੋਂ ਇਲਾਵਾ ਜਿਹੜੀ ਉਹਨੇ ਫਿਰ ਬਾਅਦ ਚ ਕਿਹਾ ਵੀ ਜੋ ਟਰੰਪ ਸਾਹਿਬ ਨੇ ਬਤੌਰ ਰਾਸ਼ਟਰਪਤੀ ਉਹਨਾਂ ਦੇ ਖਿਲਾਫ਼ ਬੋਲਿਆ ਤੇ ਉਹ $5 million ਤੇ ਉਹਨਾਂ ਨੂੰ ਮਿਲ ਹੀ ਰਿਹਾ ਸੀਗਾ ਕਿ ਰੇਪ ਦਾ ਨੀ ਸੈਕਸੁਅਲ ਅਸੋਲਟ ਦਾ ਮਾਮਲਾ ਸਾਬਿਤ ਹੋ ਗਿਆ ਸੀ ਵੀ ਰੇਪ ਨੀ ਕੀਤਾ ਉਹ ਕਹਿੰਦੇ ਜੀ ਪਰ ਉਹਦੇ ਵਿੱਚ ਫਿਰ ਹੁਣ ਜੋ ਕੁਝ ਬੋਲਿਆ ਉਹ ਜ਼ਿਆਦਾ ਨੁਕਸਾਨ ਕਰ ਗਿਆ ਇਹਨਾਂ ਨੂੰ ਉਹਦੇ ਚ ਟੋਟਲ $83 million ਉਹ ਪੇ ਕਰਨ ਨੂੰ ਕਿਹਾ ਗਿਆ ਫਿਰ ਇਧਰ ਤਕਰੀਬਨ 450 million ਇੱਕ ਹੈ ਫਿਰ ਉਹ ਇਸ ਲਈ ਹੈ ਕਿਉਂਕਿ 100 million ਤਾਂ ਇਕੱਲਾ ਇੰਟਰਸਟ ਦਾ ਹੀ ਹੈ ਨਾ ਉਹ ਕਹਿੰਦੇ ਪੈਸੇ ਤੁਸੀਂ ਦਿੱਤੇ ਨਹੀਂ ਹੈ ਇਹ ਹੁਣ ਮਾਮਲਾ ਕਿ ਇੰਨਾ ਪੈਸਾ ਕਿੱਦਾਂ ਖੜਾ ਹੋ ਗਿਆ ਇਹਨਾਂ ਦੇ ਖਿਲਾਫ਼ ਉਹ ਸਾਰੀ ਮੈਂ ਤੁਹਾਨੂੰ ਹੁਣੇ ਡਿਟੇਲ ਰਿਪੋਰਟ ਪੇਸ਼ ਕਰਾਂਗਾ ਔਰ ਉਹ ਕਹਿੰਦੇ ਵੀ ਜੇ ਪੈਸਾ ਨਹੀਂ ਦੇ ਰਹੇ 100 million ਤੇ ਇੰਟਰਸਟ ਹੀ ਪੈ ਗਿਆ ਤੁਹਾਨੂੰ ਇਹ ਅੱਗੇ ਹੋਰ ਪੈਸਾ ਵਧੀ ਜਾਣਾ ਜੇ ਫਾਈਨ ਨਹੀਂ ਦਿੰਦੇ ਤੁਸੀਂ ਅੱਛਾ ਫਿਰ ਜੇ ਕੱਲ ਨੂੰ ਰਾਸ਼ਟਰਪਤੀ ਬਣ ਗਏ ਕੀ ਆਪਣੇ ਆਪ ਨੂੰ ਮਾਫ਼ ਕਰ ਸਕਣਗੇ ਕਿ ਠੀਕ ਹੈ ਪਾਰਡਨ ਕਰ ਸਕਦੇ ਨਾ ਰਾਸ਼ਟਰਪਤੀ ਕੋਲ ਹੁੰਦੀ ਹੈ ਚੋਇਸ ਸੋ ਇਹ ਮਾਮਲਾ ਕੀ ਹੈ ਸਾਰਾ ਇਹ ਸਾਰੀ ਡਿਟੇਲ ਰਿਪੋਰਟ ਟਰੰਪ ਸਾਹਿਬ ਦੀ ਪੇਸ਼ ਕਰਾਂਗੇ ਔਰ ਅੱਗੇ ਹੋਰ ਕਿਹੜੇ ਕਿਹੜੇ ਮਾਮਲੇ ਖੜੇ ਨੇ ਟਰੰਪ ਸਾਹਿਬ ਦੇ ਸਾਹਮਣੇ ਸੋ ਕੀ ਇਹ ਦਿੱਕਤਾਂ ਪੇਸ਼ ਕਰ ਸਕਦੇ ਨੇ ਇਹਨਾਂ ਦੀ ਇਲੈਕਸ਼ਨ ਕੈਂਪੇਨ ਦੇ ਵਿੱਚ ਇਹ ਸਾਰੀ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਚ ਪੇਸ਼ ਕਰਾਂਗੇ ਫਿਰ ਉਹ ਕਰਾਂਗੇ ਪਾਕਿਸਤਾਨ ਵੱਲ ਪਾਕਿਸਤਾਨ ਦੇ ਵਿੱਚ ਕੀ ਸਥਿਤੀ ਹੈ ਇਸ ਵੇਲੇ ਦੋ ਤਰ੍ਹਾਂ ਦੇ ਬੜੇ ਚੈਲੰਜਸ ਨੇ ਇਸ ਵੇਲੇ ਬਾਕੀ ਤੇ ਚੈਲੰਜਸ ਹੈ ਹੀ ਨੇ ਪਰ ਦੋ ਇਮੀਡੀਏਟ ਚੈਲੰਜਸ ਹੈਗੇ ਨੇ ਇੱਕ ਤੇ ਇਮੀਡੀਏਟ ਚੈਲੰਜਸ ਜਿਹੜਾ ਹੈ ਉਹਨਾਂ ਦੇ ਸਾਹਮਣੇ ਇਹ ਹੈ ਕਿ ਹੁਣ ਸਰਕਾਰ ਕਿਹਦੀ ਬਣੇਗੀ ਕਿੱਦਾਂ ਬਣੇਗੀ ਕੋਈ ਹਜੇ ਫੈਸਲਾ ਨਹੀਂ ਹੋਇਆ ਹੱਲ ਨਹੀਂ ਹੋਇਆ ਸੋ 8 February ਦੇ ਇਲੈਕਸ਼ਨ ਹੋਏ ਨੇ ਸਰਕਾਰ ਹਜੇ ਤੱਕ ਨਹੀਂ ਬਣੀ ਸੋ ਕੀ ਸਥਿਤੀ ਕੀ ਹੈ ਇਮਰਾਨ ਖਾਨ ਸਾਹਿਬ ਕਿੱਥੇ ਖੜੇ ਨੇ ਬਾਕੀ ਜਿਹੜੀਆਂ ਮੇਨ ਪੋਲੀਟੀਕਲ ਪਾਰਟੀ ਸਰਕਾਰ ਬਣਾਉਣ ਦੀਆਂ ਗੱਲ ਕਰ ਰਹੀਆਂ ਸੀ ਉਹ ਕਿੱਥੇ ਖੜੀਆਂ ਨੇ ਉਹ ਸਾਰੀ ਅਪਡੇਟ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਦੂਸਰਾ ਜਿਹੜਾ ਹੈ ਜੀ ਇਸ ਵੇਲੇ ਫਾਈਨੈਂਸ ਦੀ ਬੜੀ ਵੱਡੀ ਦਿੱਕਤ ਆ ਰਹੀ ਹੈ ਕਿ ਫਾਈਨੈਂਸ਼ੀਅਲ ਚੈਲੰਜਸ ਪਾਕਿਸਤਾਨ ਦੇ ਸਾਹਮਣੇ ਨੇ ਅੱਜ ਇੰਟਰਨੈਸ਼ਨਲ ਜਿਹੜੀਆਂ ਰੇਟਿੰਗ ਏਜੰਸੀਜ਼ ਨੇ ਉਹ ਕੀ ਕਹਿ ਰਹੀਆਂ ਕਿ ਕਿੱਥੇ ਖੜੀ ਹੈ ਪਾਕਿਸਤਾਨ ਦੀ ਸਥਿਤੀ ਔਰ ਪਾਕਿਸਤਾਨ ਦੇ ਵਿੱਚ ਇਸਲਾਮਾਬਾਦ ਦੇ ਵਿੱਚ ਅੱਜ ਇੱਕ ਉਹਨਾਂ ਦੀ ਆਪਣੀ ਵੀ ਰਿਪੋਰਟ ਬਾਹਰ ਆਈ ਹੈ ਕਿ ਚੈਲੰਜ ਬਹੁਤ ਵੱਧ ਸਕਦੇ ਨੇ ਪਾਕਿਸਤਾਨ ਵਾਸਤੇ ਮਾਮਲਾ ਕਿਤੇ ਬੈਂਕਰਪਸੀ ਵੱਲ ਨਾ ਚੱਲ ਜੇ ਇਹਨੂੰ ਮਾਮਲੇ ਨੂੰ ਜਲਦੀ ਤੋਂ ਜਲਦੀ ਸੋਲਵ ਕਰਨਾ ਪਏਗਾ ਸੋ ਉਹ ਕੀ ਰਿਪੋਰਟ ਹੈ ਉਹ ਕੀ ਕਹਿ ਰਹੀ ਉਹ ਸਾਰੀ ਅਪਡੇਟ ਸ਼ੇਅਰ ਕਰਾਂਗੇ ਉਸ ਤੋਂ ਬਾਅਦ ਅਸੀਂ ਇੰਡੀਆ ਵੱਲ ਰੁਕ ਕਰਾਂਗੇ ਇੰਡੀਆ ਦੇ ਵਿੱਚ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿੱਚ ਕਿੱਥੇ ਖੜਾ ਮਾਮਲਾ ਪਾਰਟੀਜ਼ ਕਿੱਧਰ ਕਿੱਧਰ ਜੁੜ ਰਹੀਆਂ ਪੰਜਾਬ ਦੇ ਵਿੱਚ ਅਕਾਲੀ ਦਲ ਔਰ ਬੀਜੇਪੀ ਦਾ ਗਠਜੋੜ ਹੋ ਸਕਦਾ ਕਿ ਨਹੀਂ ਹੋ ਸਕਦਾ ਉਹਦੇ ਬਾਰੇ ਬੜਾ ਬਿਆਨ ਆਇਆ ਕੈਪਟਨ ਅਮਰਿੰਦਰ ਸਿੰਘ ਦਾ ਸੋ ਸੁਨੀਲ ਜਾਖੜ ਸਾਹਿਬ ਕੀ ਕਹਿ ਰਹੇ ਨੇ ਸੋ ਉਹ ਗੱਲ ਕਰਾਂਗੇ ਉੱਤਰ ਪ੍ਰਦੇਸ਼ ਦੇ ਵਿੱਚ ਪਹੁੰਚ ਗਏ ਨੇ ਰਾਹੁਲ ਗਾਂਧੀ ਜੀ ਰਾਹੁਲ ਗਾਂਧੀ ਜੀ ਦਾ ਸਵਾਗਤ ਹੋਏਗਾ ਕਿ ਨਹੀਂ ਹੋਏਗਾ ਉੱਥੇ ਕਿਆ ਉੱਤਰ ਪ੍ਰਦੇਸ਼ ਦੇ ਵਿੱਚ ਅਖਿਲੇਸ਼ ਯਾਦਵ ਸਾਹਿਬ ਉਹਨਾਂ ਦੇ ਨਾਲ ਜੁੜਨਗੇ ਕਿ ਨਹੀਂ ਜੁੜਨਗੇ ਇਹਦੇ ਬਾਰੇ ਵੀ ਅਪਡੇਟਡ ਰਿਪੋਰਟ ਪੇਸ਼ ਕਰਾਂਗੇ ਔਰ ਇਸ ਤੋਂ ਇਲਾਵਾ ਕਮਲਨਾਥ ਕਿੱਥੇ ਖੜੇ ਨੇ ਕੀ ਹੁਣ ਬੀਜੇਪੀ ਚ ਆ ਰਹੇ ਆ ਨਹੀਂ ਆ ਰਹੇ ਕੀ ਹੋ ਰਿਹਾ ਉਹਦੀ ਸਾਰੀ ਰਿਪੋਰਟ ਤੁਹਾਡੇ ਲਈ ਪੇਸ਼ ਕਰਾਂਗੇ ਔਰ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿੱਚ ਕਾਫੀ ਸਾਰੀਆਂ ਹੋਰ ਅਸੀਂ ਗਠਜੋੜ ਜਿਹੜੇ ਆ ਕਿੱਥੇ ਹੋ ਰਿਹਾ ਨਹੀਂ ਹੋ ਰਿਹਾ ਸਾਰਾ ਐਲਾਨ ਕਰਨਾ ਹੈ ਇਸ ਤੋਂ ਇਲਾਵਾ ਫਾਰਮਰ ਪ੍ਰੋਟੈਸਟ ਦੇ ਉੱਤੇ ਹੁਣ ਸਭ ਦੀਆਂ ਨਿਕਾਵਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ ਅੱਜ ਸ਼ਾਮ ਦੇ ਉੱਤੇ ਕਿਉਂਕਿ ਉੱਥੇ ਅੱਜ ਸ਼ਾਮ ਨੂੰ ਜਿਹੜੇ ਕਿਸਾਨ ਨੇ ਉਹ ਆਪਸ ਦੇ ਵਿੱਚ ਮੀਟਿੰਗਸ ਕਰ ਰਹੇ ਨੇ ਕਿਉਂਕਿ ਕੱਲ ਸੰਡੇ ਨੂੰ ਜਿਹੜੇ 4th round ਆਫ ਡਿਸਕਸ਼ਨ ਹੋਈਆਂ ਨੇ ਉਹਦੇ ਤੇ ਸਰਕਾਰ ਨੇ ਕੁਝ ਆਫਰ ਦਿੱਤੀਆਂ ਨੇ ਕੀ ਆਫਰ ਦਿੱਤੀਆਂ ਨੇ ਉਹ ਮੈਂ ਹੁਣੇ ਅੱਗੇ ਚੱਲ ਕੇ ਤੁਹਾਨੂੰ ਨਾਲ ਸਾਂਝੀਆਂ ਕਰਦਾ ਕਾਫੀ ਸਾਰੀਆਂ ਉਹਨਾਂ ਨੇ ਸਰਕਾਰ ਨੇ ਗੱਲਾਂ ਸੁਣੀਆਂ ਇਹਨਾਂ ਦੀਆਂ ਇਹਨਾਂ ਨੇ ਵੀ ਆਪਣੇ ਪੱਖ ਰੱਖੇ ਆ ਸਾਰੇ ਸੋ ਸਰਕਾਰ ਦੀ ਵੀ ਗੱਲ ਸੁਣੀ ਕਿਸਾਨਾਂ ਦੀ ਵੀ ਗੱਲ ਸੁਣੀ ਆ ਸਾਰੀ ਕੀ ਰਿਪੋਰਟ ਹੈ ਉਹ ਸਾਰੀ ਉਹਨਾਂ ਦੀ ਜ਼ਬਾਨੀ ਵੀ ਤੁਹਾਡੇ ਲਈ ਸ਼ੇਅਰ ਕਰਾਂਗੇ ਔਰ ਕੀ ਆਫਰ ਦਿੱਤੇ ਆ ਸਰਕਾਰ ਨੇ ਪ੍ਰਪੋਜ਼ਲ ਕੀ ਦਿੱਤਾ ਹੈ ਕਿਸਾਨੀ ਅੰਦੋਲਨ ਕਿੱਥੇ ਖੜਾ ਹੈ ਸੋ ਉਹਦੀ ਵੀ ਰਿਪੋਰਟ ਤੁਹਾਡੇ ਲਈ ਪੇਸ਼ ਕੀਤੀ ਜਾਏਗੀ ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਨੂੰ ਜਿਹੜੇ ED ਦੇ ਸਮਨ ਲਗਾਤਾਰ ਆ ਰਹੇ ਨੇ ਇੱਕ ਵਾਰ ਫਿਰ ਨਹੀਂ ਪੇਸ਼ ਹੋਏ ਸੋ ਕੀ ਕਹਿ ਰਹੇ ਨੇ ਉਹਦੇ ਤੇ ਗੱਲ ਕਰਾਂਗੇ ਫਿਰ ਰੁਕ ਕਰਾਂਗੇ ਚੰਡੀਗੜ੍ਹ ਵੱਲ ਚੰਡੀਗੜ੍ਹ ਦੇ ਮੇਰਨ ਇਲੈਕਸ਼ਨ ਬਾਰੇ ਸੁਪਰੀਮ ਕੋਰਟ ਨੇ ਜੋ ਆਬਜ਼ਰਵੇਸ਼ਨ ਕੀਤੀ ਹੈ ਆਬਜ਼ਰਵੇਸ਼ਨ ਕੀ ਫਟਕਾਰ ਲਗਾਈ ਉਹਨਾਂ ਨੇ ਚੰਗੀ ਸੋ ਉਹ ਕੀ ਰਿਪੋਰਟ ਆ ਸਾਰੀ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਬੀਜੇਪੀ ਦੇ ਮੇਅਰ ਨੇ ਅਸਤੀਫਾ ਕਿਉਂ ਦਿੱਤਾ ਕੇਜਰੀਵਾਲ ਸਾਹਿਬ ਨੇ ਉੱਤੇ ਕੀ ਬਿਆਨ ਦਿੱਤਾ ਵਿਲ ਅਪਡੇਟ ਯੂ ਔਨ ਦੈਟ ਔਰ ਸਪੋਰਟਸ ਦੇ ਵੱਲ ਜਦ ਰੁਕ ਕਰਾਂਗੇ ਤੇ ਇੰਡੀਆ ਦੀ ਸ਼ਾਨਦਾਰ ਜਿੱਤੀ ਡਿਟੇਲ ਰਿਪੋਰਟ ਵਨ ਆਫ ਦਾ ਹਿਸਟੋਰਿਕ ਵਿਕਟਰੀਜ਼ ਇੰਡੀਆ ਨੇ ਜੇ ਇੰਗਲੈਂਡ ਨੂੰ ਸ਼ਿਕਸਤ ਦਿੱਤੀ ਹੈ ਔਰ ਅਗਲੇ ਟੈਸਟ ਮੈਚ ਕੀ ਹੋਏਗਾ ਪਹਿਲਾ ਟੈਸਟ ਮੈਚ ਇੰਗਲੈਂਡ ਨੇ ਜਿੱਤਿਆ ਦੂਸਰਾ ਇੰਡੀਆ ਨੇ ਤੀਸਰਾ ਫਿਰ ਇੰਡੀਆ ਨੇ 2-1 ਤੋਂ ਇੰਡੀਆ ਲੀਡ ਕਰ ਰਿਹਾ ਪਰ ਹਜੇ 2 ਟੈਸਟ ਮੈਚ ਬਾਕੀ ਨੇ ਸੋ ਇੰਗਲੈਂਡ ਕੈਨ ਸਰਟਨਲੀ ਬਾਉਂਸ ਬੈਕ ਆਲ ਰਿਜ਼ਲਟਸ ਆਰ ਸੋ ਸੀਰੀਜ਼ ਜਿਹੜੀ ਹੈ ਕਾਫੀ ਇੰਟਰਸਟਿੰਗ ਹੈ ਔਰ ਮਜ਼ੇਦਾਰ ਗੱਲ ਇਹ ਹੈ ਕਿ ਰਿਜ਼ਲਟ ਆ ਰਿਹਾ ਹਰ ਮੈਚ ਤੋਂ ਵੱਧ ਰਿਜ਼ਲਟ ਆ ਰਿਹਾ ਡਰਾਅ ਦਾ ਮਾਮਲਾ ਮੈਨੂੰ ਘੱਟ ਨਜ਼ਰ ਆ ਰਿਹਾ ਔਰ ਯੰਗਸਟਰ ਦੇ ਬਾਰੇ ਬੜੀ ਤਾਰੀਫ਼ ਕਰ ਰਹੇ ਨੇ ਰੋਹਿਤ ਸ਼ਰਮਾ ਕਪਤਾਨ ਰੋਹਿਤ ਸ਼ਰਮਾ ਉਹਦੀ ਵੀ ਅਪਡੇਟ ਸ਼ੇਅਰ ਕਰਾਂਗੇ ਇਸ ਤੋਂ ਪਹਿਲਾਂ ਕਿ ਤੁਹਾਡੀਆਂ ਕਾਲਸ ਲਈਏ ਔਰ ਅੱਗੇ ਵਧੀਏ ਸਾਡੇ ਨਾਲ ਸਾਡੇ ਇਸ ਸੈਗਮੈਂਟ ਦੇ ਮੇਨ ਸਪੋਂਸਰ ਵੀ ਜੁੜ ਗਏ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਸਾਡੇ ਨਾਲ ਨੇ ਇਸ ਵੇਲੇ ਰਕੇਸ਼ ਸ਼ਰਮਾ ਜੀ ਸਰ ਜੀ ਬਹੁਤ ਬਹੁਤ ਸਵਾਗਤ ਹੈ ਵੈਲਕਮ ਸਰ ਕੀ ਹਾਲ ਹੈ ਠੀਕ ਹੈ
ਬਹੁਤ ਵਧੀਆ ਜੁਗਵੀਰ ਜੀ ਥੈਂਕ ਯੂ ਸੋ ਮਚ ਔਰ ਸਾਰਿਆਂ ਤੋਂ ਪਹਿਲਾਂ ਸਾਰੇ ਆਪਣੇ ਰੱਬ ਵਰਗੇ ਸੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਔਰ ਗੁੱਡ ਮਾਰਨਿੰਗ ਤੇ ਸਾਰਿਆਂ ਨੂੰ ਹੈਪੀ ਫੈਮਿਲੀ ਡੇ
ਥੈਂਕ ਯੂ ਤੁਹਾਨੂੰ ਵੀ ਰਕੇਸ਼ ਸ਼ਰਮਾ ਜੀ ਹੈਪੀ ਫੈਮਿਲੀ ਡੇ ਮੈਂ ਇੱਥੇ ਜ਼ਿਕਰ ਕਰ ਦਵਾਂ ਵੀ ਤੁਹਾਡਾ ਆਪਣਾ ਪਰਿਵਾਰ ਵੀ ਲਗਾਤਾਰ ਵੱਧਦਾ ਚਲਾ ਜਾ ਰਿਹਾ ਸੋ ਹੈਪੀ ਫੈਮਿਲੀ ਡੇ ਟੂ ਯੂ ਯੋਰ ਇੰਟਾਇਰ ਟੀਮ ਮੈਂਬਰਸ ਔਰ ਨਵਾਂ ਆਫਿਸ ਬੜਾ ਖੂਬਸੂਰਤ ਆਫਿਸ ਇਹਨਾਂ ਨੇ ਲਿਆ ਹੈਗਾ ਸੋ ਉਹਦੀਆਂ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਔਰ ਅੱਜ ਬੜੀ ਦੇਰ ਬਾਅਦ ਤੁਹਾਡੇ ਨਾਲ ਗੱਲ ਹੋ ਰਹੀ ਹੈ ਸੋ ਮੈਂ ਸਭ ਤੋਂ ਪਹਿਲਾਂ ਤਾਂ ਚਾਹਾਂਗਾ ਕਿ ਸਰ ਪਹਿਲਾਂ ਤਾਂ ਤੁਸੀਂ ਆਪਣਾ ਫੋਨ ਨੰਬਰ ਦਿਓ ਔਰ ਫਿਰ ਡਿਟੇਲ ਦਿਓ ਆਪਣੀ ਕੁਝ ਬ੍ਰੋਕਰੇਜ ਬਾਰੇ ਵੀ ਗੱਲ ਕਰਾਂਗੇ ਹੋਰ ਚੀਜ਼ਾਂ ਬਾਰੇ ਵੀ ਗੱਲ ਕਰਾਂਗੇ ਪਹਿਲਾਂ ਫੋਨ ਨੰਬਰ ਔਰ ਸਰਵਿਸ ਬਾਰੇ ਜਰਾ ਬਰੀਫ ਜਾਣਕਾਰੀ ਦਿਓ ਜੀ ਤੁਸੀਂ ਆਪਣੇ ਬਾਰੇ
ਬਿਲਕੁਲ ਜਿਤਵੀਰ ਜੀ ਬ੍ਰੋਕਰੇਜ ਆਪਣਾ ਜਿਹੜਾ ਆਫਿਸ ਨੰਬਰ ਹੈ 9054587979 905-458-7979 ਤੇ ਮੇਰਾ ਪਰਸਨਲ ਡਾਇਰੈਕਟ ਲਾਈਨ ਹੈ 416-800-95-05-416-823-9505
ਸਰ ਮੈਨੂੰ ਪਤਾ ਹੈ ਕਿ ਕੁਸ਼ਚਨ ਬੜਾ ਔਡ ਜਿਹਾ ਹੈ ਬਟ ਪੁੱਛਣਾ ਬਣਦਾ ਇੱਥੇ ਕਿਉਂਕਿ ਤੁਸੀਂ ਇੰਨੇ ਲੰਬੇ ਸਮੇਂ ਤੋਂ ਰੀਅਲ ਸਟੇਟ ਦੇ ਬਿਜ਼ਨਸ ਚ ਹੋ ਵਾਸਟ ਮੈਜੋਰਿਟੀ ਜਿਹੜੇ ਆ ਤੁਹਾਨੂੰ ਜਾਣਦੇ ਨੇ ਬਟ ਹੁੰਦਾ ਕੀ ਹੈ ਕਈ ਵਾਰੀ ਨਵੇਂ ਲਿਸਨਰ ਜੁੜਦੇ ਨੇ ਸੋ ਨਵੇਂ ਦਰਸ਼ਕ ਟੀਵੀ ਦੇ ਜ਼ਰੀਏ ਜੁੜਦੇ ਨੇ ਕੋਈ ਚੈਨਲ ਦੇਖ ਰਿਹਾ ਕੋਈ ਰੇਡੀਓ ਦੇ ਜ਼ਰੀਏ ਜੁੜ ਰਿਹਾ ਕੋਈ ਅਖਬਾਰ ਦੇ ਜ਼ਰੀਏ ਜੁੜ ਰਿਹਾ ਸੋ ਉਹਨਾਂ ਦੀ ਜਾਣਕਾਰੀ ਲਈ ਜੇ ਤੁਸੀਂ ਥੋੜਾ ਜਿਹਾ ਐਕਸਪਲੇਨ ਕਰੋ ਕਿ ਕਿਸ ਤਰ੍ਹਾਂ ਤੁਹਾਡੀ ਇਹ ਜਰਨੀ ਕਿੱਦਾਂ ਦੀ ਰਹੀ ਕਿੰਨੇ ਸਾਲ ਤੋਂ ਤੁਸੀਂ ਰੀਅਲ ਸਟੇਟ ਬਿਜ਼ਨਸ ਚੋਂ ਕੀ ਕਰਦੇ ਹੋ ਕਿਹੜੀ ਤੁਹਾਡੀ ਬ੍ਰੋਕਰੇਜ ਹੈ ਖਾਸੀਅਤ ਕੀ ਹੈ ਇਹ ਸਾਰੀ ਜਰਾ ਇਹਦੇ ਬਾਰੇ ਬਰੀਫ ਐਕਸਪਲੇਨ ਕਰੋ ਜਰਾ
ਡੈਫੀਨੇਟਲੀ ਜੁਗਵੀਰ ਜੀ ਮੈਨੂੰ 30 ਸਾਲ ਹੋ ਗਿਆ ਜੀ ਇੱਥੇ ਤੇ ਇੱਕ ਮੈਂ ਆਪਣੇ ਬਾਰੇ ਦੱਸਦਾ ਇੱਕ ਦਿਨ ਵੀ ਕੋਈ ਅਸੀਂ ਆਫ ਨਹੀਂ ਲਿੱਤਾ ਈਵਨ ਕੋਵਿਡ ਦੇ ਵਿੱਚ ਵੀ ਕੰਮ ਕਰਦੇ ਰਹੇ ਹਾਂ ਕਦੀ ਲੇਅ ਆਫ ਨਹੀਂ ਲਈ ਤੇ ਅਸੀਂ ਮਿਹਨਤ ਦੇ ਵਿੱਚ ਹੀ ਵਿਸ਼ਵਾਸ ਰੱਖਿਆ ਹੈਗਾ ਤੇ ਜਿਹੜੀ ਰੀਅਲ ਸਟੇਟ ਦਾ ਫੁੱਲ ਫਲੈਜ ਮੈਨੂੰ 20 ਸਾਲ ਇਹ ਰੀਅਲ ਸਟੇਟ ਦਾ ਕੰਮ ਕਰਦੇ ਹੋ ਗਏ ਔਰ ਸਾਨੂੰ 7 ਸਾਲ ਹੋ ਗਏ ਸਾਡੀ ਜਿਹੜੀ ਆਪਣੀ ਬ੍ਰੋਕਰੇਜ ਸਰਟਨ ਗਰੁੱਪ ਰਿਅਲਟੀ ਐਕਸਪਰਟਸ ਨੂੰ ਖੋਲੇ ਹੋਏ ਔਰ ਬਹੁਤ ਹੀ ਆਪਣੇ ਜਿਹੜੇ ਕਲਾਇੰਟਸ ਹੈ ਰੱਬ ਵਰਗੇ ਕਲਾਇੰਟਸ ਹੈ ਜਿਹਨਾਂ ਸਾਡੇ ਟਰਸਟ ਕਰਦੇ ਆ ਸਾਨੂੰ ਰੀਅਲ ਸਟੇਟ ਦੀਆਂ ਸਾਡੇ ਨਾਲ ਟ੍ਰਾਂਜੈਕਸ਼ਨ ਕਰਦੇ ਹੈਗੇ ਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਪਹਿਲਾਂ ਔਰ ਸਾਨੂੰ ਸਕਸੈਸਫੁਲੀ ਜਿਹੜਾ ਸਾਡੀ ਬ੍ਰੋਕਰੇਜ ਚੱਲ ਰਹੀ ਹੈ ਹੁਣ ਸਾਡੇ ਕੋਲ 2 ਆਫਿਸ ਹੈ ਔਰ ਫੁੱਲੀ ਫਲੈਜ ਚੱਲ ਰਿਹਾ ਵਧੀਆ ਸਾਡੇ ਕੋਲ ਐਡਮਿਨ ਸਟਾਫ ਹੈ ਔਰ ਵਧੀਆ ਸਾਡੇ ਕੋਲ ਰੀਅਲਟਰਸ ਟੀਮ ਜਿਹੜੇ ਸਾਡੇ ਭਰਾ ਭੈਣ ਓਵਰ 100 ਰੀਅਲਟਰਸ ਦੀ ਸਾਡੀ ਟੀਮ ਹੈਗੀ ਆ ਜਿਹੜੀ ਕਿ ਸਾਰੇ ਨਿਪੁੰਨ ਹੈਗੇ ਆਪਣੇ ਆਪਣੇ ਕੰਮ ਦੇ ਵਿੱਚ ਪ੍ਰੀ ਕੰਸਟਰਕਸ਼ਨ ਦਾ ਲਾ ਲਓ ਤੁਸੀਂ ਕਮਰਸ਼ੀਅਲਸ ਲਗਾ ਲਓ ਰੈਜੀਡੈਂਸ਼ੀਅਲ ਲਗਾ ਲਓ ਲੀਜ਼ ਲਗਾ ਲਓ ਕੋਈ ਵੀ ਤੁਹਾਡਾ ਜਿਹੜਾ ਫੀਲਡ ਹੈ ਰੀਅਲ ਸਟੇਟ ਦਾ ਸਾਰੇ ਸਾਡੇ ਕੋਲ ਅੱਛੀ ਟੀਮ ਮੈਂਬਰਸ ਹੈ ਲਾਇਰਸ ਦੀ ਟੀਮ ਹੈ ਮੋਰਗੇਜ ਬ੍ਰੋਕਰਸ ਦੀ ਟੀਮ ਹੈ ਯੂ ਨੇਮ ਇਟ ਕਿ ਸਾਰੇ ਅੰਡਰ 1 ਰੂਫ ਅਸੀਂ ਕਲਾਇੰਟਸ ਦੇ ਲਈ ਜਿੱਦਾਂ ਸਾਰੀਆਂ ਸੇਵਾਵਾਂ ਦਿੰਦੇ ਹੈਗੇ ਆ ਤੇ ਅਸੀਂ ਹੁਣ ਐਕਸਪੈਂਡ ਵੀ ਕਰ ਰਹੇ ਹਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਤੇ ਜਿਹੜੀ ਬ੍ਰੋਕਰੇਜ ਹੈ ਅਸੀਂ ਵੈਰੀ ਸੂਨ ਅਸੀਂ ਆਪਣਾ 3rd ਆਫਿਸ ਵੀ ਖੋਲਾਂਗੇ ਤੇ ਜਿਹੜਾ ਅਸੀਂ ਹੁਣ ਅਸੀਂ ਸਾਨੂੰ ਭੈਣ ਭਰਾਵਾਂ ਦੀ ਹੈਲਪ ਚਾਹੀਦੀ ਆ ਜਿਨ੍ਹਾਂ ਕੋਲ ਰੀਅਲ ਸਟੇਟ ਦਾ ਲਾਇਸੈਂਸ ਹੈ ਇੱਕ ਅੱਛੀ ਬ੍ਰੋਕਰੇਜ ਜੁਆਇਨ ਕਰਨਾ ਚਾਹੁੰਦੇ ਆ ਜਿੱਥੇ ਕਿ ਉਹਨਾਂ ਨੂੰ ਇੱਕ ਫੈਮਿਲੀ ਐਟਮੋਸਫੇਅਰ ਮਿਲੇ ਔਰ ਉਹਦੇ ਨਾਲ ਨਾਲ ਉਹਨਾਂ ਨੂੰ ਅੱਛੀ ਟ੍ਰੇਨਿੰਗ ਔਰ ਅੱਛਾ ਇੱਕ ਇਹੋ ਜਿਹਾ ਪਲੇਟਫਾਰਮ ਬਣੇ ਜਿੱਥੇ ਉਹ ਬੈਠ ਕੇ ਸਿੱਖ ਸਕਣ ਤੇ ਉਹ ਨਾਲ ਆਪਣੇ ਆਪ ਵਧੀਆ ਟ੍ਰਾਂਜੈਕਸ਼ਨ ਕਰਨ ਤੇ ਕੀ ਉਹਨਾਂ ਦੀ ਕਿਸ ਤਰ੍ਹਾਂ ਹੈਲਪ ਹੋ ਸਕਦੀ ਹੈਗੀ ਆ ਤੇ ਉਹਦੇ ਬਾਰੇ ਬਹੁਤ ਹੀ ਜਿਹੜਾ ਮੇਰਾ 20 ਸਾਲ ਦਾ ਐਕਸਪੀਰੀਅੰਸ ਹੈ ਉਹਨਾਂ ਨਾਲ ਅਸੀਂ ਸ਼ੇਅਰ ਕਰਦੇ ਹੈਗੇ ਆ ਕਿ ਕਿਸ ਤਰ੍ਹਾਂ ਸਕਸੈਸਫੁਲ ਹੋਣਾ ਕਿਸ ਤਰ੍ਹਾਂ ਕਲਾਇੰਟ ਦੇ ਬੈਸਟ ਇੰਟਰਸਟ ਦੇ ਵਿੱਚ ਕੰਮ ਕਰਨਾ ਕਿਸ ਤਰ੍ਹਾਂ ਉਹਨਾਂ ਨੂੰ ਕਿਸੇ ਵੀ ਵਾਇਰ ਨਾਲ ਕੰਮ ਕਰਨਾ ਕਿਸ ਤਰ੍ਹਾਂ ਉਹਨੂੰ ਪ੍ਰੀ ਕੁਆਲੀਫਾਈ ਕਰਕੇ ਫਿਰ ਉਹਨਾਂ ਨੂੰ ਪ੍ਰੋਪਰਟੀਜ਼ ਦੇ ਬਾਰੇ ਦਿਖਾਉਣਾ ਹੈਗਾ ਤੇ ਕਿਸ ਤੇ ਕਿਹੜੇ ਕਿਹੜੇ ਵਧੀਆ ਪ੍ਰੋਜੈਕਟਸ ਆਉਂਦੇ ਆ ਪ੍ਰੀ ਕੰਸਟਰਕਸ਼ਨ ਦੇ ਉਹਨਾਂ ਵਿੱਚ ਇਨਵੈਸਟਰ ਦੀ ਇਨਵੈਸਟਮੈਂਟ ਕਰਨੀ ਹੈਗੀ ਆ ਇਸੇ ਤਰ੍ਹਾਂ ਕੋਈ ਘਰ ਸਾਡਾ ਸੈਲ ਕਰਦਾ ਹੈਗਾ ਉਹਨਾਂ ਦੀ ਪ੍ਰੋਪਰ ਲਿਸਟਿੰਗ ਪ੍ਰੈਜੈਂਟੇਸ਼ਨ ਪ੍ਰੋਪਰ ਐਕੂਰੇਟ ਵੈਲਿਊਏਸ਼ਨ ਕਿਸ ਤਰ੍ਹਾਂ ਕਰਨੀ ਹੈ ਪੂਰੀ 1 ਟ੍ਰੇਨਿੰਗ ਜਿਹੜੇ ਜਿੰਨੇ ਵੀ ਰੀਅਲਟਰਸ ਆ ਦਿੱਤੀ ਜਾਂਦੀ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਨਾਲ ਟੀਮ ਦਾ ਹਿੱਸਾ ਬਣੋ ਇੱਕ ਫੈਮਿਲੀ ਨੂੰ ਜੁਆਇਨ ਕਰੋ ਔਰ ਅਸੀਂ ਰਲ ਮਿਲ ਕੇ ਦੋਨੇ ਅੱਗੇ ਵਧਾਂਗੇ ਤੇ ਜਿੰਨੇ ਵੀ ਭੈਣ ਭਰਾ ਆਣਗੇ ਆਪਣੇ ਜੁਆਇਨ ਕਰਨਗੇ ਸਾਡੇ ਨਾਲ ਇੱਕ ਵਾਰੀ ਆਓ ਮੀਟਿੰਗ ਕਰੋ ਤੇ ਜਿਨ੍ਹਾਂ ਨੇ ਨਵਾਂ ਵੀ ਲਾਇਸੈਂਸ ਲਿਆ ਜਾਂ ਪੁਰਾਣਾ ਹੈਗਾ ਤੇ ਸਾਡੇ ਆ ਕੇ ਮਿਲੋ ਤੇ ਕਿਸ ਤਰ੍ਹਾਂ ਅਸੀਂ ਉਹਨਾਂ ਦੀ ਰੀਅਲ ਸਟੇਟ ਕੈਰੀਅਰ ਦੇ ਸ਼ਾਈਨ ਕਰਨ ਦੇ ਵਿੱਚ ਮਦਦ ਕਰ ਸਕਦੇ ਹਾਂ, ਸਾਨੂੰ ਪਹੁੰਚਣਾ ਪਏਗਾ ਸਾਡੇ ਆਫਿਸ ਤੇ ਜਾਂ ਮੇਰੇ ਨਾਲ ਫੋਨ ਕਰਕੇ ਤੁਸੀਂ ਅਪਾਇੰਟਮੈਂਟ ਬਣਾ ਸਕਦੇ ਹਾਂ। ਆਪਾਂ ਚਾਹ ਤੇ ਕੱਪ ਪੀ ਕੇ ਬੈਠ ਕੇ ਪੂਰਾ ਡਿਸਕਸ ਕਰਾਂਗੇ, ਚਾਹੇ ਤੁਸੀਂ ਪਾਰਟ ਟਾਈਮ ਰੀਅਲਟਰ ਹੋ ਚਾਹੇ ਫੁੱਲ ਟਾਈਮ ਰੀਅਲਟਰ ਹੋ, ਤੁਹਾਡੀ ਕਿਸ ਤਰ੍ਹਾਂ ਤੁਹਾਡੀ ਬਿਜ਼ਨਸ ਪਲਾਨ ਮੈਂ ਬਣਾ ਕੇ ਦਊਂਗਾ, ਕਿਸ ਤਰ੍ਹਾਂ ਤੁਸੀਂ ਸਕਸੈਸਫੁਲ ਹੋਣਾ ਕੰਮ ਚ, ਉਹ ਮੇਰੀ ਜ਼ਿੰਮੇਵਾਰੀ ਆ। ਤੇ ਇੱਕ ਵਾਰੀ ਤੁਸੀਂ ਆ ਕੇ ਮਿਲਣਾ ਆ, ਮਿਲ ਕੇ ਗੱਲਬਾਤ ਕਰਨੀ ਆ, ਬਾਕੀ ਕੰਮ ਮੈਂ ਕਰਨਾ ਹੈਗਾ।
ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ, ਬੜੀ ਡਿਟੇਲ ਦੇ ਵਿੱਚ ਤੁਸੀਂ ਜਾਣਕਾਰੀ ਦਿੱਤੀ ਆ। ਫੋਨ ਨੰਬਰ ਇੱਕ ਵਾਰ ਫਿਰ ਦੁਬਾਰਾ ਤੋਂ ਦੇ ਦਿਓ, ਔਰ ਮੈਂ ਇੱਥੇ ਕਹਾਂਗਾ ਕਿ ਬਹੁਤ ਲੰਬੇ ਸਮੇਂ ਤੋਂ ਮੈਂ ਖੁਦ ਵੀ ਕੇ ਸ਼ਰਮਾ ਜੀ ਨੂੰ ਜਾਣਦਾ, ਵੈਰੀ ਪੋਜ਼ਿਟਿਵ ਪਰਸਨ, ਵੈਰੀ ਹਾਰਡ ਵਰਕਿੰਗ ਪਰਸਨ, ਔਰ ਉਹਨਾਂ ਨੇ ਆਪਣਾ ਇੱਕ ਨਾਮ ਬਣਾਇਆ ਕਮਿਊਨਿਟੀ ਦੇ ਵਿੱਚ, ਆਪਣੇ ਬਿਜ਼ਨਸ ਦੇ ਵਿੱਚ। ਤੁਸੀਂ ਵੀ ਜੇ ਰੀਅਲ ਸਟੇਟ ਬਾਰੇ ਇੱਕ ਵਧੀਆ ਪ੍ਰੋਫੈਸ਼ਨ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਰਕੇਸ਼ ਸ਼ਰਮਾ ਸਾਹਿਬ ਦੇ ਨਾਲ ਸੰਪਰਕ ਕਰ ਲਓ, ਇਹਨਾਂ ਦਾ ਜਾ ਕੇ ਮੁਲਾਕਾਤ ਕਰੋ, ਇਹਨਾਂ ਦਾ ਬੜਾ ਨਵਾਂ ਖੂਬਸੂਰਤ ਆਫਿਸ ਆ ਉੱਥੇ। ਸੋ ਸਰ, ਮੈਂ ਚਾਹਾਂਗਾ ਕਿ ਕੋਈ ਹੋਰ ਜਾਣਕਾਰੀ ਦੇਣੀ ਉਹ ਵੀ ਦੇ ਦਿਓ, ਔਰ ਨਾਲ ਕੁਝ ਆਪਣੇ ਤੁਹਾਡੇ ਕੋਲ ਲਿਸਟਿੰਗ ਬੜੀਆਂ ਵਧੀਆ ਹੁੰਦੀਆਂ ਨੇ, ਕੋਈ ਲਿਸਟਿੰਗ ਸ਼ੇਅਰ ਕਰਨੀ ਹੋਰ ਕੋਈ ਚੀਜ਼ ਸ਼ੇਅਰ ਕਰਨੀ ਉਹ ਵੀ ਜ਼ਰੂਰ ਕਰੋ ਬਿਫੋਰ ਆਈ ਲੈਟ ਯੂ ਗੋ ਪਲੀਜ਼।
ਡੈਫੀਨੇਟਲੀ ਜੋਤਪ੍ਰੀਤ ਜੀ, ਮੇਰੇ ਕੋਲ ਲਿਸਟਿੰਗ ਹੈ, ਕੁਝ ਅੱਛੀਆਂ ਲਿਸਟਿੰਗ ਆਪਣੇ ਵਧੀਆ, ਜੇ ਭੈਣ ਭਰਾ ਗੈਸ ਸਟੇਸ਼ਨ ਖਰੀਦਣਾ ਚਾਹੁੰਦੇ ਆ ਵਿਦ ਪ੍ਰੋਪਰਟੀ, ਤੇ ਮਾਰਥਮ ਦੇ ਵਿੱਚ ਮੇਰੇ ਕੋਲ ਬ੍ਰਾਂਡਿਡ ਗੈਸ ਸਟੇਸ਼ਨ ਹੈ ਜਿਹਦੇ ਵਿੱਚ ਬਹੁਤ ਹੀ ਵਧੀਆ ਵੱਡਾ ਕਨਵੀਨੀਅੰਸ ਸਟੋਰ ਹੈ, ਔਰ ਜਿਹਦੇ ਵਿੱਚ ਲੋਟੋ 649 ਹੈ, ਜਿਹਦੇ ਵਿੱਚ ਆਨ ਦਾ ਰਨ ਹੈ, ਔਰ ਪ੍ਰਾਈਮ ਲੋਕੇਸ਼ਨ ਤੇ ਆ, ਪ੍ਰੋਪਰਟੀ ਦੀ ਹੀ ਵੈਲਿਊ ਇੰਨੀ ਹੈ, ਔਰ ਪਲੱਸ ਬਿਜ਼ਨਸ ਪ੍ਰੋਫਿਟੇਬਲ ਬਿਜ਼ਨਸ ਹੈ ਔਰ ਚੱਲ ਰਿਹਾ, ਔਰ ਸਾਰਾ ਕੁਝ ਗੈਸ ਸਟੇਸ਼ਨ ਦੇ ਵਿੱਚ ਨਵਾਂ ਆ, ਜਿਸ ਤਰ੍ਹਾਂ ਤੁਸੀਂ ਕਹਿੰਦੇ ਆ ਕਿ ਜਿਹੜੇ ਅੰਡਰਗਰਾਊਂਡ ਟੈਂਕਸ ਹੁੰਦੇ ਆ ਸਾਰਾ। ਇੱਕ ਵਾਰੀ ਤੁਸੀਂ ਅਪਾਇੰਟਮੈਂਟ ਬਣਾਓ, ਬਾਕੀ ਡਿਟੇਲ ਮੈਂ ਬਾਅਦ ਵਿੱਚ ਦੇ ਦਾਂਗਾ। ਔਰ ਸਾਡੇ ਕੋਲ 3 ਯੂਨਿਟਸ ਹੈਗੇ, ਕਮਰਸ਼ੀਅਲ ਯੂਨਿਟਸ, ਜਿੱਥੇ ਤੁਸੀਂ ਕੋਈ ਵੀ ਬਿਜ਼ਨਸ ਸ਼ੁਰੂ ਕਰ ਸਕਦੇ ਆ। ਇਹ ਮਾਰਟਿੰਗ ਰੋਡ ਐਂਡ ਐਲਵੀਅਨ ਦੇ ਉੱਪਰ ਹੈ ਬਿਲਡਿੰਗ, ਕਮਰਸ਼ੀਅਲ ਬਿਲਡਿੰਗ, 3 ਯੂਨਿਟ ਹੈ, 800 ਸਕੇਅਰ ਫੀਟ ਦਾ ਮੇਨ ਫਲੋਰ ਤੇ ਆ, 1500 ਸਕੇਅਰ ਫੀਟ ਦਾ ਸੈਕੰਡ ਫਲੋਰ ਤੇ ਆ, ਔਰ 1700 ਸਕੇਅਰ ਫੀਟ ਸੈਕੰਡ ਫਲੋਰ ਤੇ। ਉੱਥੇ ਮੈਡੀਕਲ ਤੁਸੀਂ ਡਾਕਟਰ ਹੋ, MD ਹੋ, ਪੂਰਾ ਤੁਹਾਨੂੰ ਬਣਿਆ ਬਣਾਇਆ ਆਫਿਸ ਜਿਹੜਾ ਹੈਗਾ ਤੁਹਾਡੇ ਲਈ ਰੈਡੀ ਆ, ਜਿਹਦੇ ਵਿੱਚ ਇੰਸਪੈਕਸ਼ਨ ਰੂਮ ਹੈਗੇ 7-8, ਔਰ ਰਿਸੈਪਸ਼ਨ ਏਰੀਆ, ਔਰ ਬਹੁਤ ਹੀ ਸ਼ਾਨਦਾਰ ਡਾਕਟਰ ਆਫਿਸ ਹੈਗਾ, ਜਿਹੜੇ ਪ੍ਰੀਵੀਅਸ ਡਾਕਟਰ ਉਹ ਰਿਟਾਇਰਡ ਹੋ ਗਏ ਆ। ਨੀਚੇ ਫਾਰਮੇਸੀ ਹੈਗੀ ਆ, ਤੁਹਾਡੇ ਲਈ ਵਧੀਆ ਓਪਰਚੁਨਿਟੀ ਆ ਇਹਨੂੰ ਲੀਜ਼ ਤੇ ਲੈਣ ਲਈ, ਤੇ ਆਪਣੇ ਕੋਲ 3 ਯੂਨਿਟਸ ਅਵੇਲੇਬਲ ਹੈ। ਔਰ ਇੱਕ ਸਾਡੇ ਕੋਲ ਰੈਸਟੋਰੈਂਟ ਹੈ, ਪ੍ਰਾਈਮ ਲੋਕੇਸ਼ਨ ਬ੍ਰੈਂਪਟਨ, ਇੰਡੀਅਨ ਕੁਜ਼ੀਨ ਕਾਫੀ ਚੱਲਦਾ ਚਲਾਇਆ, ਬਹੁਤ ਹੀ ਅੱਛਾ ਰੈਸਟੋਰੈਂਟ ਹੈ। ਉਹਦੇ ਬਾਰੇ ਇਨਫੋਰਮੇਸ਼ਨ, ਵਿਦ ਪ੍ਰੋਪਰਟੀ ਲੈਣਾ ਜਾਂ ਤੁਸੀਂ ਬਿਜ਼ਨਸ ਫਾਰ ਸੇਲ ਲੈਣਾ, ਉਹ ਵੀ ਤੁਹਾਨੂੰ ਮਿਲ ਜਾਏਗਾ। ਡੰਡਾਸ ਹਮਿਲਟਨ ਦੇ ਵਿੱਚ ਅਸੀਂ ਕੱਲ 2 ਬੈਡਰੂਮ 2 ਵਾਸ਼ਰੂਮ ਦਾ ਕੰਡੋ ਅਪਾਰਟਮੈਂਟ ਲਿਸਟ ਕੀਤਾ ਹੈਗਾ, ਉੱਥੇ ਬਹੁਤ 649 ਦਾ ਤੁਹਾਨੂੰ ਮਿਲ ਜਾਏਗਾ, 649,000, ਬਹੁਤ ਹੀ ਇਹ 1200 ਸਕੇਅਰ ਫੀਟ ਦਾ ਕੰਡੋ ਮੇ ਖੁੱਲਾ ਡੁੱਲਾ। ਔਰ ਸਾਨੂੰ ਕੁਝ ਲਿਸਟਿੰਗ ਜੁਦੀ ਚਾਹੀਦੀਆਂ ਹੈਗੀਆਂ, ਸਾਡੇ ਕੋਲ ਇਨਵੈਸਟਰਸ ਹੈਗੇ ਆ, ਤੇ ਉਹਨਾਂ ਨੂੰ 2 ਘਰ ਚਾਹੀਦੇ ਆ 60-foot ਲੋਟ ਵਾਈਡ ਵਾਲੇ ਓਕਵਿਲ ਦੇ ਵਿੱਚ, ਚਾਹੇ ਘਰ ਪੁਰਾਣੇ ਆ ਨਵੇਂ ਆ ਡਜ਼ਨਟ ਮੈਟਰ, 60-foot ਤੋਂ ਲੋਟ ਤੋਂ ਸਾਤੋਂ ਉੱਪਰ ਹੈਗਾ ਅਸੀਂ ਰਾਈਟ ਵੇ ਸੈਲ ਕਰ ਸਕਦੇ ਹੈਗੇ ਆ, ਚਾਹੇ ਪੁਰਾਣੇ ਰੈਨੋਵੇਸ਼ਨ ਵਾਲੇ ਘਰ ਆ, ਓਲਡ ਆ ਚਾਹੇ ਨਵਾਂ ਆ, ਮਿਨੀਮਮ ਫਰੰਟੇਜ 60-foot ਚਾਹੀਦੀ ਆ ਤੇ ਅਸੀਂ ਰਾਈਟ ਵੇ ਇਹਨੂੰ ਸੈਲ ਕਰ ਸਕਦੇ ਆ। ਤੇ ਇੱਕ ਸਾਨੂੰ ਫਾਰਮੇਸੀ, ਚਾਹੇ ਓਕਵਿਲ ਹੋ ਜਾਏ ਚਾਹੇ ਬ੍ਰੈਂਪਟਨ ਹੋ ਜਾਏ ਕਿਤੇ ਵੀ, ਜਾਂ ਇੱਕ ਸਾਨੂੰ ਹੁੱਕਾ ਬਾਰ ਜਿਹੜਾ ਰੈਸਟੋਰੈਂਟ ਹੈ ਬ੍ਰੈਂਪਟਨ, GTA, ਓਕਵਿਲ, ਕਿਸੇ ਵੀ ਏਰੀਆ ਦੇ ਵਿੱਚ ਪ੍ਰੀ ਕੰਸਟਰਕਸ਼ਨ ਦਾ ਪ੍ਰੋਜੈਕਟ ਕਿਸੇ ਤੋਂ ਹੈਗਾ ਜਾਂ ਕਿਸੇ ਨੇ ਖਰੀਦੇ ਹੋਏ ਜ਼ੋਨਿੰਗ ਵਾਲੀ 2 ਚੀਜ਼ਾਂ, ਤਾਂ ਸਾਡੇ ਨਾਲ ਕੰਟੈਕਟ ਕਰ ਲਓ, ਅਸੀਂ ਰਾਈਟ ਵੇ ਇਹ ਚੀਜ਼ ਵੇਚ ਸਕਦੇ ਹੈਗੇ ਆ। ਤਾਂ ਸਾਡੀ ਜਾਣਕਾਰੀ ਲਈ ਨੰਬਰ ਤੁਸੀਂ ਇਨਕੁਆਇਰੀ ਕਰਨੀ, ਕਿਸੇ ਵੀ ਜਿਹੜੀਆਂ ਲਿਸਟਿੰਗ ਮੈਂ ਬੋਲੀਆਂ ਜਾਂ ਤੁਹਾਡੇ ਕੋਲ ਵੇਚਣ ਲਈ ਇਹ ਪ੍ਰੋਪਰਟੀਜ਼ ਹੈਗੀਆਂ ਤੇ ਸਾਡੇ ਨਾਲ ਗੱਲਬਾਤ ਕਰ ਲਓ। ਤੇ ਇੱਕ ਹੋਰ ਸ਼ਾਨਦਾਰ ਮਾਲਟਨ ਦੇ ਵਿੱਚ ਜਿੱਥੇ ਆਪਣਾ ਸ਼ੋਪਰ ਵਰਲਡ ਹੈ, ਉਹਦੇ ਵਿੱਚ ਸਾਡੇ ਕੋਲ ਇੱਕ ਕਮਰਸ਼ੀਅਲ ਯੂਨਿਟ ਹੈ, ਸਿਰਫ ਤੁਸੀਂ ਬਾਈ ਕਰਨਾ ਤੇ ਤੁਹਾਨੂੰ 70,000 ਦਾ ਮਿਲ ਜਾਏਗਾ। ਕੋਈ ਵੀ ਛੋਟਾ ਮੋਟਾ ਤੁਸੀਂ ਆਪਣਾ ਬਿਜ਼ਨਸ ਕਰਨਾ, ਕੋਈ ਇੰਸ਼ੋਰੈਂਸ ਦਾ ਬਿਜ਼ਨਸ, ਮੋਰਗੇਜ ਬ੍ਰੋਕਰ ਹੋ ਜਾਂ ਇਮੀਗ੍ਰੇਸ਼ਨ ਦਾ ਕੰਮ, ਪਰਫੈਕਟ ਤੁਹਾਡੇ ਲਈ ਹੈਗਾ ਇਹ 100 ਸਕੇਅਰ ਫੀਟ ਦਾ ਕਮਰਸ਼ੀਅਲ ਯੂਨਿਟ ਹੈ ਔਰ ਇਨਸਾਈਡ ਦਾ ਮਾਲ ਹੈ ਔਰ ਬਹੁਤ ਹੀ ਸ਼ਾਨਦਾਰ ਪ੍ਰੋਪਰਟੀ ਹੈ। ਅਗਰ ਇਹ ਤੁਸੀਂ ਆਪਣਾ ਕੋਈ ਵੀ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ, ਆਫਿਸ ਆਪਣਾ ਕਰਨਾ ਚਾਹੁੰਦੇ ਹੋ, ਮਾਲਕ ਸੇਵਰ ਤੁਹਾਨੂੰ 70,000 ਦੇ ਯੂਨਿਟ ਦੇ ਮਾਲਕ ਬਣ ਜਾਓਗੇ। ਤੁਸੀਂ ਇੱਕ ਵਾਰੀ ਕਾਲ ਕਰੋ 416-823-9505 ਤੇ ਸਾਡੀ ਗਰੰਟੀ ਹੈ ਯੁਧਵੀਰ ਜੀ, ਜਿੰਨੇ ਵੀ ਕਲਾਇੰਟਸ ਹੈ ਅੱਜ ਤੱਕ ਕੋਈ ਕੰਪਲੇਂਟ ਨਹੀਂ, ਔਰ ਕਿਉਂਕਿ ਅਸੀਂ ਕੰਮ ਜਿੰਨਾ ਥੋੜਾ ਕੀਤਾ ਪਰ ਅੱਛਾ ਕੀਤਾ। ਕੋਈ ਵੀ ਤੁਸੀਂ ਜਿਹੜਾ ਵੀ ਤੁਸੀਂ ਇੱਕ ਵਾਰੀ ਸਾਡੇ ਨਾਲ ਐਜ਼ ਏ ਸੈਲਰ, ਐਜ਼ ਏ ਬਾਇਰ ਸਾਡੇ ਨਾਲ ਕੰਮ ਕਰੋਗੇ, ਤੁਹਾਨੂੰ ਸਰਵਿਸ ਵਧੀਆ ਮਿਲੇਗੀ, ਇਹ ਮੇਰੀ ਗਰੰਟੀ ਹੈ। ਜਿੰਨੇ ਵੀ ਸਾਡੇ ਰੀਅਲਟਰ ਨਾਲ ਕੰਮ ਕਰਦੇ, ਮੇਰਾ 20 ਸਾਲ ਦਾ ਐਕਸਪੀਰੀਅੰਸ ਉਹਨਾਂ ਦੇ ਨਾਲ ਹੈ, ਤੁਸੀਂ ਸਾਡੇ ਕਿਸੇ ਵੀ ਰੀਅਲਟਰ ਨਾਲ ਕੰਮ ਕਰ ਸਕਦੇ ਹੋ, ਤੁਹਾਨੂੰ ਕਦੀ ਵੀ ਜਿਹੜੀ ਸਰਵਿਸ ਵੱਲੋਂ ਕੋਈ ਤੁਹਾਨੂੰ ਪ੍ਰੋਬਲਮ ਨਹੀਂ ਆਏਗੀ, ਚਾਹੇ ਤੁਸੀਂ ਆਪਣੀ ਕੋਈ ਵੀ ਪ੍ਰੋਪਰਟੀ ਵੇਚਣੀ ਆ ਜਾਂ ਖਰੀਦਣੀ ਆ ਜਾਂ ਤੁਸੀਂ ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਹੈਲਪ ਚਾਹੀਦੀ ਆ, ਸਟਨ ਐਕਸਪਰਟਸ ਡੋਟ ਕਾਮ ਸਾਡੀ ਵੈਬਸਾਈਟ ਹੈ ਜੁਗਵੀਰ ਜੀ, ਉੱਥੇ ਜਾਓ, ਹਰੇਕ ਤਰ੍ਹਾਂ ਦੀ ਸਾਡੇ ਲਈ ਇਨਫਰਮੇਸ਼ਨ ਹੈ ਕਿ ਤੁਹਾਡੀ ਕਲੋਜ਼ਿੰਗ ਕੋਸਟ ਹੈ, ਇਸ ਏਰੀਏ ਦੇ ਘਰ ਕਿੰਨੇ ਦਾ ਵਿਕਿਆ, ਕਿਹੜਾ ਨਵਾਂ ਲੱਗਾ, ਸਭ ਕੁਛ ਉੱਥੇ ਲੈਂਡਿੰਗ ਪੇਜਸ ਬਣੇ ਹੋਏ ਆ, ਤੁਸੀਂ ਉੱਥੇ ਜਾਓ, ਤੁਹਾਨੂੰ ਰਾਈਟ ਵੇ ਇਨਫਰਮੇਸ਼ਨ ਮਿਲੇਗੀ, ਪ੍ਰਾਈਸ ਕਿਹੜੇ ਏਰੀਏ ਚ ਡ੍ਰੌਪ ਹੋ ਰਹੀ ਹੈ, ਸਾਰੀ ਰੀਅਲ ਸਟੇਟ ਦੀ ਪੂਰਾ ਇਨਸਾਈਕਲੋਪੀਡੀਆ ਮੇਰੀ ਵੈਬਸਾਈਟ ਤੇ ਹੈਗਾ, ਤੁਸੀਂ ਜਾਓ, ਸਾਡੀਆਂ ਸਾਰੀਆਂ ਐਕਸਕਲੂਸਿਵ ਲਿਸਟਿੰਗਸ, ਸਾਰੀਆਂ ਸਾਡੀਆਂ ਜਿਹੜੀਆਂ ਜੋ ਵੀ ਬੈਂਕਰਪਸੀ ਲਿਸਟਿੰਗਸ, ਜਿਹੜੀਆਂ ਜੋ ਵੀ ਕਮਰਸ਼ੀਅਲ ਬੈਂਕਰਪਸੀ, ਰੈਜ਼ੀਡੈਂਸ਼ੀਅਲ ਡਿਸਕਲੋਜ, ਜਿਹੜੀ ਪ੍ਰੀ ਕੰਸਟਰਕਸ਼ਨ, ਅਸਾਈਨਮੈਂਟ ਸੇਲ, ਸਭ ਕੁਝ ਤੁਹਾਨੂੰ ਉਹਦੇ ਤੇ ਮਿਲ ਜਾਏਗਾ। ਹੁਣ ਜਦ ਵੀ ਗੁੱਡ ਨਿਊਜ਼ ਆ ਰਹੀ ਹੈ ਕਿ ਹਾਂਜੀ ਬੈਂਕ ਆਫ ਕੈਨੇਡਾ ਨੇ ਹੋਪਫੁਲੀ ਜਿਹੜੇ ਮਈ ਦੇ ਵਿੱਚ ਆਪਣੇ ਜਿਹੜੇ ਆ ਉਹਨਾਂ ਨੇ ਰੇਟਸ ਐਡਜਸਟ ਕਰਨੇ ਹੈਗੇ ਆ, ਤੇ ਮਾਰਕੀਟ ਅੱਛੀ ਹੋਣ ਵਾਲੀ ਹੈਗੀ ਆ, ਬਾਇਰਸ ਲਈ ਵਧੀਆ ਮੌਕਾ ਹੈਗਾ, ਤੇ ਹੋਰ ਪ੍ਰੋਪਰਟੀ ਖਰੀਦ ਲਓ, ਆਉਣ ਵਾਲੇ ਟਾਈਮ ਚ ਜਿਹੜੀ ਰੀਅਲ ਸਟੇਟ ਮਾਰਕੀਟ ਚੇਂਜ ਹੋਣ ਵਾਲੀ ਆ, ਤੇ ਪਰਫੈਕਟ ਓਪਰਚੁਨਿਟੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਸਾਡੇ ਨਾਲ ਗੱਲਬਾਤ ਕਰੋ, ਆਫਿਸ ਆਓ, ਸਾਡੀ ਦੋ ਲੋਕੇਸ਼ਨਸ ਹੈਗੀਆਂ, ਜਿਹੜੀ ਵੀ ਸੂਟੇਬਲ ਹੈ ਤੁਹਾਨੂੰ ਉੱਥੇ ਸਾਨੂੰ ਮਿਲ ਸਕਦੇ ਆ। ਹੈੱਡ ਆਫਿਸ 60 ਗਲਿੰਗਮ ਡਰਾਈਵ, ਹਾਈਵੇ 10 ਐਂਡ ਬਵੇਡ ਦਾ ਇੰਟਰਸੈਕਸ਼ਨ, ਜਿਹੜੀ ਬਿਲਡਿੰਗ ਚ ਸਰਵਿਸ ਕੈਨੇਡਾ ਦੀ ਸਰਵਿਸ ਹੈ, ਆਫਿਸ ਹੈ, ਉੱਥੇ ਸਾਡਾ ਫੋਰਥ ਫਲੋਰ ਤੇ ਆਫਿਸ ਹੈ। ਜਿਹੜਾ ਦੂਸਰਾ ਆਫਿਸ ਹੈ, ਨਵਾਂ ਆਫਿਸ ਜਿਹੜਾ ਹੈਗਾ ਸਾਡਾ 9300 ਗੋਰਵੇ ਡਰਾਈਵ, ਗੋਰਵੇ ਡਰਾਈਵ ਐਂਡ ਹੰਬਰ ਬੈਸਟ ਕਹਿ ਸਕਦੇ ਹਾਂ, ਸਨਪੈਕ ਦਾ ਗੁਰਦੁਆਰਾ ਸਾਹਿਬ ਉਹਦੇ ਸਾਹਮਣੇ ਆਫਿਸ ਹੈ, ਗੋਰਵੇ ਐਂਡ ਕੁਈਨ ਦਾ ਮੇਨ ਇੰਟਰਸੈਕਸ਼ਨ ਹੈ, ਸੈਕੰਡ ਫਲੋਰ ਤੇ ਸਾਡਾ ਸੀ 205 ਆਫਿਸ ਹੈ। ਸਾਨੂੰ ਇੱਥੇ ਵੀ ਆ ਕੇ ਜਦੋਂ ਵੀ ਚਾਹੁੰਦੇ ਹੋ ਸਾਡਾ ਇੱਕ ਵਾਰੀ ਅਪਾਇੰਟਮੈਂਟ ਬਣਾ ਲਓ, ਜਿਹੜੀ ਵੀ ਲੋਕੇਸ਼ਨ ਸੂਟੇਬਲ ਹੈ ਤੁਸੀਂ ਸਾਨੂੰ ਆ ਕੇ ਮਿਲ ਸਕਦੇ। 416-823-9505, 416-823-9505, ਤੇ ਮੇਰਾ ਆਫਿਸ ਦਾ ਨੰਬਰ 9054587979, ਈਮੇਲ info@rakeshsharma.ca, ਵੈਬਸਾਈਟ ਇੱਕ ਵਾਰੀ ਨੋਟ ਕਰ ਲਓ, ਸਟਨ ਐਕਸਪਰਟਸ EXPERTS certainexperts.com ਤੇ ਜਾ ਕੇ ਤੁਸੀਂ ਸਾਰੀ ਇਨਫਾਰਮੇਸ਼ਨ ਲੈ ਸਕਦੇ ਆ ਯੁਗਵੀਰ ਜੀ। ਤੇ ਲਾਸਟ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ, ਔਰ ਸਾਰਿਆਂ ਨੂੰ ਫੇਰ ਇੱਕ ਤੋਂ ਬਾਅਦ ਹੈਪੀ ਫੈਮਿਲੀ ਡੇ, ਤੇ ਸਾਰੇ ਇੰਜੋਏ ਕਰੋ, ਤੇ ਸਾਡੀ ਕੋਈ ਵੀ ਸਰਵਿਸ ਚਾਹੀਦੀ ਹੈ ਰੀਅਲ ਸਟੇਟ ਲਈ ਸਾਨੂੰ ਯਾਦ ਕਰੋ, ਐਨੀ ਟਾਈਮ ਕਾਲ ਮੀ ਐਨੀ ਟਾਈਮ, 416-823-9505। ਥੈਂਕ ਯੂ ਯੁਗਵੀਰ ਜੀ,
ਥੈਂਕ ਯੂ ਸੋ ਮਚ ਸਰ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ, ਆਲ ਦਾ ਬੈਸਟ, ਥੈਂਕ ਯੂ ਜੀ,
ਥੈਂਕ ਯੂ।
ਔਰ ਰੁਕ ਕਰਦੇ ਹਾਂ ਸਿੱਧਾ ਹੈਡਲਾਈਨਸ ਪਾਰਟ 2 ਵੱਲ। ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਦੇ ਵਿੱਚ ਹੁਣ ਜਿਹੜਾ ਅਸੀਂ ਗੱਲ ਕਰਦੇ ਹਾਂ ਮਿਡਲ ਈਸਟ ਦੇ ਵਿੱਚ ਜਿਹੜਾ ਇਸ ਸਮੇਂ ਕਨਫਲਿਕਟ ਚੱਲ ਰਿਹਾ ਉਹਦੇ ਉੱਤੇ ਕੀ ਲੇਟੈਸਟ ਰਿਪੋਰਟ ਹੈ। ਸਭ ਤੋਂ ਪਹਿਲਾਂ ਤੇ ਅਸੀਂ ਜ਼ਿਕਰ ਕਰਾਂਗੇ ਕਿ ਲੇਟੈਸਟ ਸਿਚੁਏਸ਼ਨ ਕੀ ਹੈ। ਅਸੀਂ ਤੁਹਾਨੂੰ ਹੁਣੇ ਜ਼ਿਕਰ ਕਰ ਹੀ ਰਹੇ ਸੀਗੇ ਕਿ ਜਿਸ ਤਰ੍ਹਾਂ ਇੰਡੀਆ ਵੱਲੋਂ ਫਿਰ ਦੁਬਾਰਾ ਤੋਂ ਗੱਲ ਕੀਤੀ ਜਾ ਰਹੀ ਹੈ ਕਿ 2-state ਸੋਲੂਸ਼ਨ ਹੋਣਾ ਚਾਹੀਦਾ ਹੈ, ਸੀਜ਼ ਫਾਇਰ ਦੀ ਵੀ ਗੱਲ ਕੀਤੀ ਜਾ ਰਹੀ ਹੈ, ਲੇਕਿਨ ਕਿਆ ਹੁਣ ਉੱਥੇ ਸੀਜ਼ ਫਾਇਰ ਹੋਏਗੀ ਕਿ ਨਹੀਂ ਹੋਏਗੀ? ਹੁਣ ਅਸੀਂ ਇੱਥੇ ਇਹ ਵੀ ਦੱਸ ਦਈਏ ਕਿ ਸਭ ਤੋਂ ਪਹਿਲਾਂ ਤੇ ਸੀਜ਼ ਫਾਇਰ ਹੋਣ ਦੇ ਚਾਂਸ ਘਟਦੇ ਨਜ਼ਰ ਆ ਰਹੇ ਨੇ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਬਿਲਕੁਲ ਤਾਜ਼ਾ ਬਿਆਨ, ਲੇਟੈਸਟ ਬਿਆਨ ਜੋ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਇਸ ਲੌਂਗ ਵੀਕਐਂਡ ਦੇ ਉੱਤੇ, ਉਹਨਾਂ ਦਾ ਬਿਆਨ ਹੈ ਕਿ ਉਹਨਾਂ ਨੇ ਸਹੁੰ ਖਾਧੀ ਹੀ ਕਿ ਫਿਨਿਸ਼ ਦਾ ਜੌਬ ਇਨ ਗਾਜ਼ਾ। ਸੋ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਰੁਕਦੇ ਨਜ਼ਰ ਨਹੀਂ ਆ ਰਹੇ ਆ। ਅੱਛਾ, ਹੁਣ ਜਿੱਥੇ ਸੀਜ਼ ਫਾਇਰ ਦੀ ਗੱਲ ਯੂਨਾਈਟਿਡ ਨੇਸ਼ਨਜ਼ ਵਿੱਚ ਹੋ ਰਹੀ ਹੈ, ਉੱਥੇ ਅਮਰੀਕਾ ਨੇ ਵੀ ਪੋਜੀਸ਼ਨ ਸਾਫ਼ ਕਰ ਦਿੱਤੀ ਹੈ ਕਿ ਦੇ ਵਿਲ ਵੀਟੋ ਦ ਸੀਜ਼ ਫਾਇਰ ਆਪਸ਼ਨ, ਮਤਲਬ ਅਮਰੀਕਾ ਜਿਹੜਾ ਉਹ ਇਜ਼ਰਾਈਲ ਦੇ ਨਾਲ ਖੜਾ ਹੈ ਕਿ ਫਿਲਹਾਲ ਉਹ ਸੀਜ਼ ਫਾਇਰ ਨਹੀਂ ਕਹਿ ਰਿਹਾ। 2-state ਸੋਲੂਸ਼ਨ ਦਾ ਜੋ ਪ੍ਰਪੋਜ਼ਲ ਆ ਰਿਹਾ ਸੀਗਾ ਸਾਹਮਣੇ, ਉਹਨੂੰ ਇਜ਼ਰਾਈਲ ਨੇ ਬਿਲਕੁਲ ਖਾਰਿਜ ਕਰ ਦਿੱਤਾ ਹੈ ਕਿ ਅਸੀਂ 2-state ਸੋਲੂਸ਼ਨ ਜਿਹੜਾ ਉਹ ਨਹੀਂ ਮੰਨਾਂਗੇ। ਹੁਣ ਜੋ ਸਿਕਿਉਰਿਟੀ ਕਾਨਫਰੰਸ ਜਿਹਦਾ ਮੈਂ ਜ਼ਿਕਰ ਕਰ ਹੀ ਰਿਹਾ ਸੀਗਾ ਮਿਊਨਿਕ ਦੇ ਵਿੱਚ ਹੋਈ ਹੈ, ਉੱਥੇ ਵੀ ਜਰਮਨੀ ਨੇ ਵੀ ਇਜ਼ਰਾਈਲ ਦਾ ਪੱਖ ਰੱਖਿਆ। ਜਰਮਨੀ ਨੇ ਕਿਹਾ ਕਿ ਬਿਲਕੁਲ ਅਸੀਂ ਇਹ ਨਹੀਂ ਇੰਤਜ਼ਾਰ ਕਰ ਸਕਦੇ ਕਿ ਉੱਥੇ ਸੀਜ਼ ਫਾਇਰ ਕਰ ਦਿੱਤੀ ਜਾਵੇ, ਔਰ ਹਮਾਸ ਜਿਹੜਾ ਦੁਬਾਰਾ ਤੋਂ ਰੀਗਰੁੱਪ ਕਰਕੇ ਜੋ 7 ਅਕਤੂਬਰ ਨੂੰ ਹੋਇਆ ਉਹ ਅਸੀਂ ਨਹੀਂ ਚਾਹੁੰਦੇ ਕਿ ਦੁਬਾਰਾ ਤੋਂ ਇਹ 7 ਅਕਤੂਬਰ ਵਾਲਾ ਮਾਮਲਾ ਦੁਬਾਰਾ ਤੋਂ ਹੋਏ। ਸੋ ਅਮਰੀਕਾ, ਜਰਮਨੀ ਔਰ ਕੁਝ ਕੰਟਰੀਜ਼ ਜਿਹੜੀਆਂ ਉਹ ਬਿਲਕੁਲ ਇਜ਼ਰਾਈਲ ਦੇ ਨਾਲ ਖੜੀਆਂ ਨਜ਼ਰ ਆ ਰਹੀਆਂ, ਸੀਜ਼ ਫਾਇਰ ਦੀ ਗੱਲ ਨਹੀਂ ਕਰ ਰਹੀਆਂ। ਹੁਣ ਇਸ ਦਰਮਿਆਨ ਜੇ ਇੰਡੀਆ ਗੱਲ ਕਰਦਾ ਜਾਂ ਹੋਰ ਕੰਟਰੀਜ਼ ਗੱਲ ਕਰਦੀਆਂ ਨੇ ਸੀਜ਼ ਫਾਇਰ ਦੀ, ਤੇ ਉਹ ਇਜ਼ਰਾਈਲ ਇਸ ਵੇਲੇ ਸੁਣਨ ਲਈ ਤਿਆਰ ਨਹੀਂ ਹੈ। ਬਲਕਿ ਜੇ ਕੁਝ ਇਜ਼ਰਾਈਲ ਦੇ ਖਿਲਾਫ ਬਿਆਨ ਦਿੱਤੇ ਜਾਂਦੇ ਨੇ ਤੇ ਇਜ਼ਰਾਈਲ ਜਿਹੜਾ ਉਹਨਾਂ ਕੰਟਰੀਜ਼ ਨੂੰ, ਉਹਨਾਂ ਦੇ ਅੰਬੈਸਡਰ ਨੂੰ ਬੁਲਾ ਕੇ ਉਹਨਾਂ ਨੂੰ ਮਤਲਬ ਕਿ ਪਨਿਸ਼ ਕਰਨ ਦੀ ਵੀ ਜਿਹੜੀ ਗੱਲ ਹੈ ਉਹ ਵੀ ਕਰਦਾ। ਹੁਣ ਪੈਲੇਸਟਾਈਨ ਦੇ ਵਿੱਚ ਲੇਟੈਸਟ ਮੈਂ ਨੰਬਰ ਅਸੀਂ ਹਮੇਸ਼ਾ ਹੀ ਤੁਹਾਡੇ ਨਾਲ ਸਾਂਝੇ ਕਰਦੇ ਰਹੇ ਹਾਂ, ਰੋਜ਼ਾਨਾ ਹੀ ਕਰਦੇ ਹਾਂ, ਅੱਜ ਵੀ ਅਸੀਂ ਜਿਹੜਾ ਨੰਬਰ ਵੱਲ ਗੌਰ ਕਰ ਲਈਏ ਕਿੱਥੇ ਖੜਾ ਮਾਮਲਾ। ਉਹਦੇ ਵਿੱਚ ਪੈਲਸਤੀਨੀਅਨ ਹੈਲਥ ਮਿਨਿਸਟਰੀ ਦੇ ਹਵਾਲੇ ਨਾਲ ਅਸੀਂ ਨੰਬਰ ਤੁਹਾਨੂੰ ਲਈ ਸਾਂਝੇ ਕਰ ਰਹੇ ਹਾਂ। ਗਜ਼ਾ ਦੀ ਜਿਹੜੀ ਹੈਲਥ ਮਿਨਿਸਟਰੀ, ਉਹਨਾਂ ਨੇ ਕਿਹਾ ਕਿ 29,000 ਤੋਂ ਜ਼ਿਆਦਾ ਪੈਲਸਤੀਨੀਅਨ ਜਿਹੜੇ ਨੇ ਉਹਨਾਂ ਦੀ ਹੁਣ ਤੱਕ ਜਿਹੜੀ ਡੈਥ ਹੋ ਚੁੱਕੀ ਹੈ। ਔਰ ਇੱਥੇ ਵੀ ਜ਼ਿਕਰ ਕਰਦੀ ਹੈ ਕਿ ਅੱਜ ਯੂਨਾਈਟਿਡ ਨੇਸ਼ਨਜ਼ ਨੇ ਵੀ ਕਿਹਾ ਹੈਗਾ ਹੈ ਕਿ ਤਕਰੀਬਨ 14 to 15 lakh ਜਿਹੜੇ ਗਜ਼ਾ ਦੇ ਵਿੱਚ ਪੈਲਸਤੀਨੀਅਨਸ ਨੇ ਉਹ ਇਸ ਵੇਲੇ ਟੈਂਟਸ ਦੇ ਵਿੱਚ ਰਹਿ ਰਹੇ ਨੇ। ਕਿਆ ਕੋਈ ਹੋਰ ਨੇਬਰਿੰਗ ਕੰਟਰੀ ਜਿਹੜੀ ਹੈ ਉਹਨਾਂ ਨੂੰ ਕੋਈ ਮਿਲ ਰਹੀ ਹੈ, ਕੋਈ ਮਦਦ ਕੋਈ ਮਿਲ ਰਹੀ ਹੈ? ਅਸੀਂ ਇੱਥੇ ਜ਼ਰੂਰ ਜ਼ਿਕਰ ਕਰ ਦਈਏ ਕਿ ਫਿਲਹਾਲ ਮਦਦ ਦੀ ਤਾਂ ਗੱਲ ਦੂਰ ਹੈ। ਇਜਿਪਟ ਨੇ ਤੇ ਅਸੀਂ ਤੁਹਾਨੂੰ ਵੀਡੀਓਜ਼ ਦਿਖਾ ਰਹੇ ਹਾਂ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਜਿਪਟ ਨੇ ਉੱਥੇ ਇੱਕ ਵਾਲ ਬਣਾ ਦਿੱਤੀ ਹੈ, ਦੀਵਾਰ ਬੜੀ ਸਾਰੀ ਕੰਕਰੀਟ ਵਾਲ ਬਣਾ ਦਿੱਤੀ ਹੈ ਤਾਂ ਕਿ ਇਜਿਪਟ ਨੇ ਸਾਫ਼ ਕਰ ਦਿੱਤਾ ਹੈ ਕਿ ਕਿਉਂਕਿ ਇਧਰੋਂ ਓਫੈਂਸਿਵ ਹੋ ਰਿਹਾ ਇਜ਼ਰਾਈਲ ਵੱਲੋਂ ਕਿ ਕਿਆ ਉਹ ਬਾਰਡਰ ਕ੍ਰਾਸ ਕਰਕੇ ਜਿਹੜਾ ਉਸ ਦੂਸਰੀ ਤਰਫ ਜਾ ਸਕਦੇ ਨੇ ਸਦਰਨ ਸਾਈਡ ਇਜਿਪਟ ਵੱਲ, ਤੇ ਇਜਿਪਟ ਨੇ ਤੇ ਬਹੁਤ ਬੜੀ ਦੀਵਾਰ ਖੜੀ ਕਰ ਦਿੱਤੀ। ਉਹਨਾਂ ਨੇ ਕਿਹਾ ਕਿ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਕਿਸੇ ਵੀ ਪੈਲਸਤੀਨੀਅਨ ਨੂੰ ਕੋਈ ਗਜ਼ਾ ਤੋਂ ਕਿਤੋਂ ਵੀ ਅਸੀਂ ਉਹਨਾਂ ਨੂੰ ਲੈਣ ਲਈ ਤਿਆਰ ਨਹੀਂ ਹੈ। ਸੋ ਦੋਨੋਂ ਤਰਫ ਇਹ ਦਿੱਕਤਾਂ ਆ ਰਹੀਆਂ ਨੇ। ਇਜ਼ਰਾਈਲੀ ਓਫੀਸ਼ੀਅਲ ਨੇ ਇਹ ਵੀ ਧਮਕੀ ਦਿੱਤੀ ਹੈ ਹਮਾਸ ਨੂੰ ਕਿ ਰਮਾਦਾਨ ਤੋਂ ਪਹਿਲਾਂ ਪਹਿਲਾਂ ਜਿਹੜੇ ਉਹਨਾਂ ਦੇ ਲੋਕ ਕਿਡਨੈਪ ਕੀਤੇ ਗਏ ਨੇ, ਬੰਧਕ ਬਣਾਏ ਨੇ, ਉਹਨਾਂ ਨੂੰ ਫੌਰਨ ਜਿਹੜਾ ਉਹ ਰਿਹਾ ਕਰ ਦਿੱਤਾ ਜਾਵੇ। ਇਸ ਮਾਮਲੇ ਦੇ ਉੱਤੇ ਇੱਕ ਡੀਲ ਵੀ ਕੀਤੀ ਗਈ ਸੀਗੀ ਕਿ ਜੀ ਡੀਲ ਬਣ ਜਾਏਗੀ ਕਿ ਜਿਸ ਦੇ ਤਹਿਤ ਕਿ ਸਾਰੇ ਬੰਧਕ ਰਿਲੀਜ਼ ਹੋਣੇ ਸੀਗੇ, ਸੀਜ਼ ਫਾਇਰ ਹੋਣੀ ਸੀਗੀ, ਉਹ ਡੀਲ ਜਿਹੜੀ ਹੈ ਉਹ ਇਜ਼ਰਾਈਲ ਦੁਆਰਾ ਜਿਹੜੀ ਹੈ ਉਹ ਰਿਜੈਕਟ ਕਰ ਦਿੱਤੀ ਗਈ ਸੀਗੀ। ਸੋ ਇਹ ਸਾਰੀ ਅਸੀਂ ਦੱਸ ਦਈਏ ਕਿ ਇਸ ਦਰਮਿਆਨ ਯੂਨਾਈਟਿਡ ਨੇਸ਼ਨਜ਼ ਦੀ ਅਦਾਲਤ ਦੇ ਵਿੱਚ ਜਿਹੜੇ ਹੈਗੇ ਆ ਉੱਥੇ ਇਜ਼ਰਾਈਲ ਦੇ ਖਿਲਾਫ ਜਿਹੜਾ ਮਾਮਲਾ ਹੈ ਸੁਣਿਆ ਜਾ ਰਿਹਾ ਹੈ ਕਿ ਉਹਨਾਂ ਨੇ ਕਿਹਾ ਵਾਰ ਕ੍ਰਾਈਮਸ ਕੀਤੇ ਨੇ, ਹਿਊਮਨ ਰਾਈਟਸ ਦੇ ਮੁੱਦੇ ਦੇ ਉੱਤੇ ਗੱਲਬਾਤ ਉੱਥੇ ਕੀਤੀ ਜਾ ਰਹੀ ਹੈ। ਹੁਣ ਅਸੀਂ ਇਹਦੇ ਉੱਤੇ ਜਿੱਥੇ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਚ ਮਿਡਲ ਈਸਟ ਦੀ ਰਿਪੋਰਟ ਪੇਸ਼ ਕੀਤੀ ਹੈ, ਇਸ ਤੋਂ ਬਾਅਦ ਅਸੀਂ ਸਿੱਧਾ ਰੁਖ ਕਰਾਂਗੇ ਅਮਰੀਕਾ ਵੱਲ। ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਦੇ ਵਿੱਚ ਹੁਣ ਅਸੀਂ ਗੱਲ ਕਰਦੇ ਹਾਂ ਅਮਰੀਕਾ ਦੇ ਵਿੱਚ ਕੀ ਸੂਰਤ ਹਾਲ ਹੈ। ਅਮਰੀਕਾ ਦੇ ਵਿੱਚ ਅਸੀਂ ਗੱਲ ਕਰਨਾ ਚਾਹਾਂਗੇ ਫਾਰਮਰ ਯੂਐਸ ਪ੍ਰੈਜੀਡੈਂਟ ਡੋਨਲਡ ਟਰੰਪ। ਫਾਰਮਰ ਯੂਐਨ ਪ੍ਰੈਜੀਡੈਂਟ ਡੋਨਲਡ ਟਰੰਪ ਦੇ ਖਿਲਾਫ ਅਦਾਲਤ ਨੇ ਦੇ ਵਿੱਚ ਸੁਣਵਾਈ ਚੱਲ ਰਹੀ ਸੀਗੀ। ਇਹ ਉਹਨਾਂ ਦੇ ਖਿਲਾਫ ਕੁਝ ਕ੍ਰਿਮੀਨਲ ਟ੍ਰਾਇਲਸ ਨੇ, ਸੋ ਇਹ ਪਹਿਲਾ ਕ੍ਰਿਮੀਨਲ ਟ੍ਰਾਇਲ ਸੀਗਾ ਜਿਹੜਾ ਉਹਨਾਂ ਦੇ ਖਿਲਾਫ ਚੱਲ ਰਿਹਾ ਸੀ। ਹੁਣ ਇਹਦੇ ਵਿੱਚ ਨਿਊਯਾਰਕ ਦੇ ਜਿਹੜੇ ਜੱਜ ਨੇ ਉਹਨਾਂ ਨੇ ਉਹਨਾਂ ਦੇ ਖਿਲਾਫ ਸਜ਼ਾ ਸੁਣਾਈ ਹੈ। ਪਹਿਲਾਂ ਜਿਹੜਾ ਬੈਕਗਰਾਉਂਡ ਇਹਦੀ ਸਮਝ ਲਈਏ ਕਿ ਕੀ ਬੈਕਗਰਾਉਂਡ ਕੀ ਹੈ। ਇਹ ਫੈਸਲਾ ਜਿਹੜਾ ਆਇਆ ਹੈਗਾ ਇਹ ਜੱਜ ਆਰਥਰ ਐਂਗਰੋਨ ਨੇ ਉਹਨਾਂ ਨੇ ਇਹ ਫੈਸਲਾ ਦਿੱਤਾ ਹੈ ਜਿਹਦੇ ਵਿੱਚ ਕਿ ਉਹਨਾਂ ਨੇ ਕਿਹਾ ਹੈਗਾ ਹੈ ਕਿ ਡੋਨਲਡ ਟਰੰਪ ਜਿਹੜੇ ਨੇ ਉਹਨਾਂ ਨੇ ਫਰੋਡਲੈਂਟਲੀ ਆਪਣੇ ਜਿਹੜੇ ਐਸੈਟ ਸੀਗੇ ਉਹਨਾਂ ਨੂੰ ਆਪਣੀ ਫਾਈਨੈਂਸ਼ੀਅਲ ਸਟੇਟਮੈਂਟ ਚ ਬੜਾ ਚੜਾ ਕੇ ਪੇਸ਼ ਕੀਤਾ ਔਰ ਤਾਂ ਕਿ ਉਹਨਾਂ ਨੂੰ ਜਿਹੜੀਆਂ ਫੇਵਰੇਬਲ ਬਿਜ਼ਨਸ ਡੀਲਸ ਮਿਲ ਜਾਣ। ਸੋ ਇਹ ਫਰਾਡ ਹੈ, ਇਹ ਗਲਤ ਹੈ, ਸੋ ਇਹਦੇ ਕਾਰਨ ਉਹਨਾਂ ਨੂੰ ਇਹ ਜਿਹੜੀ ਸਜ਼ਾ ਉਹ ਸੁਣਾਈ ਗਈ ਹੈ, ਫਾਈਨੈਂਸ਼ੀਅਲ ਸਜ਼ਾ ਸੁਣਾਈ ਗਈ ਹੈ। ਉਹ ਮੈਂ ਤੁਹਾਨੂੰ ਹੁਣੇ ਡਿਟੇਲ ਦੱਸਦਾ ਹਾਂ ਕਿ ਕੀ ਫਾਈਨੈਂਸ਼ੀਅਲ ਜਿਹੜੀ ਹੈ ਉਹ ਸਜ਼ਾ ਸੁਣਾਈ ਗਈ ਹੈ। ਇਸ ਦਰਮਿਆਨ ਅਸੀਂ ਇਹ ਦੱਸ ਦਈਏ ਕਿ ਜਿਹੜਾ ਟਰੰਪ ਸਾਹਿਬ ਦਾ ਇੱਕ ਹੋਰ ਕ੍ਰਿਮੀਨਲ ਟ੍ਰਾਇਲ ਹੈ ਜਿਹਦੇ ਵਿੱਚ ਕਿ $1,30,000 ਹਸ਼ ਮਨੀ ਪੇਮੈਂਟਸ ਜਿਹਦੇ ਵਿੱਚ ਕਿ ਮੰਨਿਆ ਜਾ ਰਿਹਾ ਹੈ ਕਿ ਇੱਕ ਐਡਲਟ ਫਿਲਮ ਐਕਟਰੈਸ ਸਟੋਰਮੀ ਡੈਨੀਅਲ ਜਿਹੜੀ ਹੈ ਉਹਨਾਂ ਦਾ ਡੋਨਲਡ ਟਰੰਪ ਦੇ ਨਾਲ ਇਸ ਐਡਲਟ ਫਿਲਮ ਐਕਟਰੈਸ ਦੇ ਨਾਲ ਕਿਸੇ ਸਮੇਂ ਫੇਰ ਰਿਹਾ ਹੋਏਗਾ ਤੇ ਉਹਦੇ ਵਿੱਚ ਫਿਰ ਉਹਨਾਂ ਨੂੰ ਚੁੱਪ ਕਰਾਉਣ ਲਈ ਕਿ ਤਾਂ ਕਿ ਉਹ ਨਾ ਆਪਣੇ ਫੇਰ ਦੇ ਬਾਰੇ ਜਾਣਕਾਰੀ ਦੇਵੇ। 2016 ਦੇ ਵਿੱਚ ਜਦੋਂ ਰਾਸ਼ਟਰਪਤੀ ਦੀ ਕੈਂਪੇਨ ਰਨ ਕਰ ਰਹੇ ਸੀਗੇ ਉਸ ਸਮੇਂ ਦਾ ਇਹ ਸਾਰਾ ਮਾਮਲਾ ਹੈ। ਸੋ ਉਹ ਵੀ ਇੱਕ ਮਾਮਲਾ ਹੈ। ਸੋ ਉਹਦੇ ਵਿੱਚ ਵੀ ਉਹਨਾਂ ਨੂੰ ਪੈਸੇ ਦੀ ਗੱਲ ਹੈ। ਇੱਕ ਮਹਿਲਾ ਪੱਤਰਕਾਰ ਦਾ ਵੀ ਮਾਮਲਾ ਜੋ ਅਸੀਂ ਐਕਸਪਲੇਨ ਕੀਤਾ ਹੀ ਹੈ ਤੁਹਾਨੂੰ ਜਿਹਦੇ ਵਿੱਚ ਕਿ ਇਹਨਾਂ ਨੇ ਐਲੀਗੇਸ਼ਨ ਲਗਾਈਆਂ ਸੀਗੀਆਂ ਰੇਪ ਦੀਆਂ, ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਸੈਕਸੁਅਲ ਮਿਸਕੰਡਕਟ ਸਾਬਿਤ ਹੋਇਆ। ਫਿਰ ਉਹਨਾਂ ਨੇ ਇੱਕ ਹੋਰ ਲਾਅ ਸੂਟ ਫਾਈਲ ਕੀਤਾ ਕਿ ਇਹਨਾਂ ਨੇ ਰਾਸ਼ਟਰਪਤੀ ਬਣ ਕੇ ਉਹਨਾਂ ਦੇ ਖਿਲਾਫ ਜੋ ਬਿਆਨਬਾਜ਼ੀ ਕੀਤੀ ਹੈ, ਸੋ ਡਿਫਾਮੇਸ਼ਨ ਦਾ ਵੀ ਜਿਹੜਾ ਲਾਅ ਸੂਟ ਹੈ ਉਹ ਫਾਈਲ ਹੋ ਗਿਆ। ਹੁਣ ਅੱਜ ਦੀ ਤਾਜ਼ਾ ਜਿਹੜਾ ਅਪਡੇਟ ਤੁਹਾਡੇ ਨਾਲ ਸ਼ੇਅਰ ਕਰ ਦਈਏ ਕਿ ਉਹ ਟੋਟਲ ਜਿਹੜਾ ਉਹਨਾਂ ਨੂੰ ਨੰਬਰ ਆ ਜਿਹੜਾ ਸਾਰਿਆਂ ਦੇ ਸਾਹਮਣੇ ਆ ਰਿਹਾ ਉਹ ਆ ਰਿਹਾ $354 million। ਇਹ ਸਿਵਲ ਫਰਾਡ ਕੇਸ ਜਿਹੜਾ ਉਹਦੇ ਤਹਿਤ ਟਰੰਪ ਸਾਹਿਬ ਨੂੰ ਹੁਕਮ ਜਾਰੀ ਕੀਤੇ ਗਏ ਨੇ ਕਿ ਜਿਹੜੇ ਤੁਸੀਂ ਫਰਾਡ ਕੀਤਾ। ਹੁਣ ਇਹਦੇ ਵਿੱਚ ਇਹ ਕੱਲਾ $354 million ਨਹੀਂ ਰਹੇਗਾ, ਹੁਣ ਨੰਬਰ ਤੁਸੀਂ ਇੱਕ ਹੋਰ ਵੀ ਸੁਣ ਰਹੇ ਹੋਵੋਗੇ $453.5 million। ਫਿਰ ਇਹ 100 million ਕਿੱਦਾਂ ਵੱਧ ਗਿਆ? 354 ਤੇ ਆਰਡਰ ਹੋਇਆ ਸੀ ਫਾਈਨ ਦਾ ਜੱਜ ਸਾਹਿਬ ਵੱਲੋਂ। ਹੁਣ ਉਹਦੇ ਜੋ ਕਹਿੰਦੇ ਜੀ $100 million ਜਿਹੜਾ ਉਹਦੇ ਚ ਇੰਟਰਸਟ ਪੈ ਗਿਆ ਔਰ ਉਹਨਾਂ ਨੂੰ ਕਿਹਾ ਗਿਆ ਕਿ ਜੇ ਫੌਰਨ ਤੁਸੀਂ ਪੈਸੇ ਨਹੀਂ ਦਿੱਤੇ ਤੇ ਇੰਟਰਸਟ ਜਿਹੜਾ $100 million ਤੇ ਹੋ ਹੀ ਚੁੱਕਾ ਇਹ ਹੋਰ ਜ਼ਿਆਦਾ ਵੱਧ ਜਾਏਗਾ। ਹੁਣ ਇਸ ਮਾਮਲੇ ਚ ਟਰੰਪ ਸਾਹਿਬ ਨੇ ਬਾਹਰ ਆ ਕੇ ਜਿਸ ਤਰ੍ਹਾਂ ਉਹਨਾਂ ਸਟਾਈਲ ਹੀ ਉਹਨਾਂ ਨੇ ਕਿਹਾ ਕਿ ਸਾਰਾ ਕੁਝ ਪੋਲੀਟੀਕਲ ਹੈ, ਸਭ ਕੁਝ ਝੂਠ ਹੈ, ਫਰੇਬ ਹੈ, ਕੋਈ ਐਸੀ ਚੀਜ਼ ਨਹੀਂ ਹੈਗੀ ਹੈ। ਸੋ ਇਹ ਸਾਰਾ ਕੁਝ ਪੋਲੀਟੀਕਲੀ ਮੋਟੀਵੇਟਡ ਹੈ ਟਰੰਪ ਸਾਹਿਬ ਦਾ ਕਹਿਣਾ। ਲੇਕਿਨ ਮਾਮਲਾ ਇੱਥੇ ਨਹੀਂ ਰੁਕ ਰਿਹਾ। ਹਜੇ ਅਗਲੇ ਮਹੀਨੇ ਮਾਰਚ ਦੇ ਵਿੱਚ, ਫਿਰ ਅਗਲੇ ਮਹੀਨੇ ਮਈ ਦੇ ਵਿੱਚ ਹੋਰ ਵੀ ਟਰੰਪ ਸਾਹਿਬ ਦੇ ਖਿਲਾਫ ਜਿਹੜੇ ਨੇ ਉਹ ਟ੍ਰਾਇਲਸ ਆ ਰਹੇ ਨੇ, ਮਾਮਲੇ ਉਹਨਾਂ ਦੇ ਖਿਲਾਫ ਹੋਰ ਵੀ ਆ ਰਹੇ ਨੇ। ਸੋ ਇਸ ਮਾਮਲੇ ਚ ਟਰੰਪ ਸਾਹਿਬ ਜਿਹੜੇ ਨੇ ਉਹ ਕੀ ਕਹਿ ਰਹੇ ਨੇ, ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਹੈਗੇ ਹਾਂ ਕਿ ਟਰੰਪ ਸਾਹਿਬ ਇਹਦੇ ਬਾਰੇ ਕੀ ਕਹਿ ਰਹੇ ਨੇ ਔਰ ਇਹਦਾ ਉਹਨਾਂ ਦੀ ਇਲੈਕਸ਼ਨ ਦੇ ਉੱਤੇ ਕੀ ਅਸਰ ਪਏਗਾ। ਸੋ ਇਹਦੀ ਵੀ ਪੂਰੀ ਰਿਪੋਰਟ ਅਸੀਂ ਤੁਹਾਡੇ ਲਈ ਪੇਸ਼ ਕਰ ਰਹੇ ਹਾਂ, ਲੇਕਿਨ ਇਸ ਤੋਂ ਪਹਿਲਾਂ ਕਿ ਉਹ ਮੈਂ ਤੁਹਾਨੂੰ ਦਵਾਂ, ਟਰੰਪ ਸਾਹਿਬ ਸੁਣੋ ਜਿਹੜਾ ਟਰੰਪ ਸਾਹਿਬ ਨੇ ਇਸ ਮਾਮਲੇ ਚ ਕੀ ਤਾਜ਼ਾ ਬਿਆਨ ਦਿੱਤਾ।
No problem. If I weren't running, none of this stuff would have ever happened. None of these lawsuits would have ever happened.
Donald Trump may have authored the art of the deal, but he perfected the art of the steal.
ਤੁਸੀਂ ਸੁਣਿਆ ਲੇਟੀਟੀਆ ਜੇਮਸ, ਇਹ ਅਟਾਰਨੀ ਜਨਰਲ ਨੇ ਨਿਊਯਾਰਕ ਦੇ ਵਿੱਚ, ਉਹਨਾਂ ਨੇ ਕਿਹਾ ਬੜਾ ਸਖ਼ਤ ਉਹਨਾਂ ਨੇ ਬਿਆਨ ਦਿੱਤਾ ਹੈਗਾ ਡੋਨਲਡ ਟਰੰਪ ਸਾਹਿਬ ਦੇ ਖਿਲਾਫ਼ ਵੀ ਕਿ ਆਰਟ ਆਫ਼ ਦਾ ਡੀਲ ਨਹੀਂ, ਆਰਟ ਆਫ਼ ਦਾ ਸਟੀਲ ਇਹਨਾਂ ਨੇ ਪਰਫੈਕਟ ਕੀਤੀ ਹੋਈ ਹੈ। ਸੋ ਬਹੁਤ ਸਖ਼ਤ ਬਿਆਨ ਟਰੰਪ ਸਾਹਿਬ ਦੇ ਖਿਲਾਫ਼ ਵੀ ਜਿਹੜੇ ਨੇ ਉਹ ਆ ਰਹੇ ਨੇ।
This long running fraud was intentional, egregious, illegal.
ਸਾਰਾ ਕੁਛ ਤੁਸੀਂ ਸੁਣ ਲਿਆ ਜੀ, ਉਹ ਕਹਿੰਦੇ ਜੀ ਇਹ ਸਾਰਾ ਕੁਛ ਫਰਾਡ ਬੜੀ ਦੇਰ ਤੋਂ ਇਹ ਚਲਾ ਰਹੇ ਸੀਗੇ। ਸੋ ਇਹਦੇ ਬਾਰੇ ਅਸੀਂ ਦੱਸ ਦਈਏ ਕਿ ਲਗਾਤਾਰ ਤੁਹਾਨੂੰ ਅਪਡੇਟਡ ਰੱਖਾਂਗੇ। ਸੋ ਜਿਹੜਾ ਕੱਲ ਨੂੰ ਇਹ ਜੇ ਰਾਸ਼ਟਰਪਤੀ ਬਣ ਵੀ ਜਾਂਦੇ ਨੇ, ਕਿਉਂਕਿ ਇਹ ਸਾਰਾ ਮਾਮਲਾ ਸਟੇਟ ਦਾ ਹੈਗਾ, ਇੱਕ ਤੇ ਹੁਣ ਉਹ ਨਿਊਯਾਰਕ ਸਟੇਟ ਦੇ ਵਿੱਚ 3 ਸਾਲ ਤੱਕ ਕੋਈ ਬਿਜ਼ਨਸ ਨਹੀਂ ਕਰ ਸਕਦੇ, ਕਿਸੇ ਬਿਜ਼ਨਸ ਅਦਾਰੇ ਦੇ ਡਾਇਰੈਕਟਰ ਨਹੀਂ ਰਹਿ ਸਕਦੇ। ਇਹਦੇ ਨਾਲ ਉਹਨਾਂ ਦੇ ਆਪਣੇ ਬਿਜ਼ਨਸਿਸ ਨੂੰ ਇੱਕ ਤੇ ਪਹਿਲਾਂ ਹੀ 450 million ਦਾ ਇਹ ਮਾਮਲਾ ਹੈ, ਫਿਰ ਉਹ ਜਿਹੜੀ ਮਹਿਲਾ ਨੇ ਰੇਪ ਦੇ ਐਲੀਗੇਸ਼ਨ ਲਗਾਏ ਸੀ ਉੱਥੇ 83 million 83 million ਉਹ ਦੇਣਾ ਹੈ, ਹਜੇ ਕੇਸਿਸ ਹੋਰ ਕਈ ਸਾਹਮਣੇ ਆ ਰਹੇ ਨੇ। ਸੋ ਜਿੱਥੇ 500 million ਤੋਂ ਉੱਪਰ ਤੱਕ ਜਾਂ ਹਜੇ ਪੈਸੇ ਦੇਣ ਦੀ ਗੱਲ ਹੋਈ ਜਾ ਰਹੀ ਹੈ ਜੋ ਅਦਾਲਤਾਂ ਵੱਲੋਂ, ਲੇਕਿਨ ਦੂਸਰੀ ਤਰਫ ਇਹ ਹੈ ਕਿ ਕਿਉਂਕਿ ਹੁਣ ਉਹ ਨਿਊਯਾਰਕ ਦੇ ਵਿੱਚ ਉਹਨਾਂ ਨੂੰ ਬੈਨ ਕਰ ਦਿੱਤਾ ਗਿਆ ਹੈ ਕਿ ਸਟੇਟ ਆਫ ਨਿਊਯਾਰਕ ਜਿਹਦੇ ਵਿੱਚ ਕਿ ਨਿਊਯਾਰਕ ਸਿਟੀ ਵੀ ਸ਼ਾਮਲ ਹੈ, ਉਹ ਕੋਈ ਵੀ ਆਪਣੇ ਬਿਜ਼ਨਸ ਆਪਣੇ ਨਾਮ ਤੇ ਨਹੀਂ ਕਰ ਸਕਦੇ ਔਰ ਐਗਜ਼ਿਸਟਿੰਗ ਬਿਜ਼ਨਸਿਸ ਦੇ ਵੀ ਡਾਇਰੈਕਟਰ ਨਹੀਂ ਰਹਿ ਸਕਦੇ। ਸੋ ਪੈਸੇ ਦੇ ਲੈਣ ਦੇਣ ਦੇ ਵਿੱਚ ਉਹਨਾਂ ਨੂੰ ਹੋਰ ਜ਼ਿਆਦਾ ਦਿੱਕਤ ਆਏਗੀ ਜਿਹਦੇ ਨਾਲ ਕਿ ਉਹਨਾਂ ਨੂੰ ਬਿਜ਼ਨਸ ਨੂੰ ਨੁਕਸਾਨ ਹੋ ਸਕਦਾ ਹੈ। ਕੱਲ ਨੂੰ ਜੇ ਉਹ ਰਾਸ਼ਟਰਪਤੀ ਬਣ ਵੀ ਗਏ ਤੇ ਇੱਥੇ ਜ਼ਰੂਰ ਜ਼ਿਕਰ ਕਰ ਦਈਏ ਕਿ ਐਜ਼ ਅ ਸਟੇਟ ਗਵਰਨਰ ਜ਼ਰੂਰ ਗਵਰਨਰ ਨੂੰ ਹੱਕ ਹੁੰਦਾ ਕਿ ਆਪਣੇ ਆਪ ਨੂੰ ਸਟੇਟ ਦੇ ਮਾਮਲੇ ਚ ਪਾਰਡਨ ਕਰ ਸਕੇ, ਲੇਕਿਨ ਕਿਉਂਕਿ ਸਟੇਟ ਦਾ ਮਾਮਲਾ ਹੈ ਰਾਸ਼ਟਰਪਤੀ ਨੂੰ ਕੋਈ ਹੱਕ ਨਹੀਂ ਹੈ ਕਿ ਆਪਣੇ ਆਪ ਨੂੰ ਪਾਰਡਨ ਕਰ ਸਕਣ ਜਾਂ ਆਪਣੇ ਆਪ ਨੂੰ ਮਾਫ਼ ਕਰ ਸਕਣ। ਸੋ ਇਹਨਾਂ ਲਈ ਇਹ ਚੈਲੰਜ ਜਿਹੜਾ ਟਰੰਪ ਸਾਹਿਬ ਲਈ ਕਾਫੀ ਸੀਰੀਅਸ ਰਹੇਗਾ। ਹੁਣ ਅਸੀਂ ਜਿਹੜਾ ਰੁੱਖ ਕਰਦੇ ਹਾਂ ਪਾਕਿਸਤਾਨ ਵੱਲ, ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਦੇ ਵਿੱਚ ਪਾਕਿਸਤਾਨ ਦੇ ਸਿਆਸੀ ਹਾਲਾਤ ਅਸੀਂ ਤੁਹਾਡੇ ਲਈ ਜਿਹੜੇ ਉਹ ਸਾਂਝੇ ਕਰ ਰਹੇ ਹੈਗੇ ਹਾਂ। ਸਭ ਤੋਂ ਪਹਿਲਾਂ ਤੇ ਅਸੀਂ ਗੱਲ ਕਰਾਂਗੇ ਕਿ ਪਾਕਿਸਤਾਨ ਦੇ ਵਿੱਚ ਫਿਲਹਾਲ ਹਜੇ ਵੀ 8 ਫਰਵਰੀ ਦੇ ਵਿੱਚ ਇਲੈਕਸ਼ਨ ਹੋਈਆਂ ਹੋ ਚੁੱਕੀਆਂ ਨੇ, ਲੇਕਿਨ ਕਿਸੇ ਦੀ ਵੀ ਸਰਕਾਰ ਜਿਹੜੀ ਹੈ ਉਹਦੀ ਅਨਾਊਂਸਮੈਂਟ ਫਾਈਨਲ ਤੌਰ ਦੇ ਉੱਤੇ ਨਹੀਂ ਹੋਈ। ਦਾਅਵੇਦਾਰੀ ਇੱਕ ਤਰਫ਼ ਤੇ ਪਾਕਿਸਤਾਨ ਮੁਸਲਿਮ ਲੀਗ ਨੂਨ ਔਰ ਉਹਨਾਂ ਦੇ ਨਾਲ ਉਹਨਾਂ ਦੇ ਅਲਾਇੰਸ ਦੇ ਵਿੱਚ ਮੇਜਰ ਪਾਰਟਨਰ ਪੀਪਲਸ ਪਾਰਟੀ ਆਫ ਪਾਕਿਸਤਾਨ ਔਰ ਬਾਕੀ ਅਲਾਇੰਸ ਪਾਰਟਨਰ ਵੀ ਇਹਦੇ ਵਿੱਚ ਸ਼ਾਮਲ ਹੋ ਰਹੇ ਨੇ। ਸੋ ਇੱਕ ਤੇ ਉਹ ਦਾਅਵੇਦਾਰੀ ਆਪਣੀ ਪੇਸ਼ ਕਰ ਰਹੇ ਨੇ, ਲੇਕਿਨ ਫਾਈਨਲ ਉੱਥੇ ਵੀ ਕੁਝ ਨਹੀਂ ਹੋਇਆ। ਸਿਰਫ ਖਬਰਾਂ ਹੀ ਆ ਰਹੀਆਂ ਨੇ ਕਿ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਸ਼ਾਹਬਾਜ਼ ਸ਼ਰੀਫ, ਚੀਫ ਮਿਨਿਸਟਰ ਦੇ ਤੌਰ ਦੇ ਉੱਤੇ ਮਰੀਮ ਨਵਾਜ਼ ਸ਼ਰੀਫ ਜਾਂ ਫਿਰ ਉੱਥੇ ਰਾਸ਼ਟਰਪਤੀ ਦੇ ਤੌਰ ਦੇ ਉੱਤੇ ਆਸਿਫ ਅਲੀ ਜ਼ਰਦਾਰੀ ਸਾਹਿਬ ਔਰ ਪੀਪਲਸ ਪਾਰਟੀ ਨੂੰ ਕਿਹਾ ਚੇਅਰਮੈਨ ਸੈਨੇਟ ਸਪੀਕਰ ਅਸੈਂਬਲੀ ਇਹ ਸਾਰੀਆਂ ਚੀਜ਼ਾਂ ਮਿਲਣਗੀਆਂ। ਇਕੱਠੇ ਪ੍ਰੈਸ ਕਾਨਫਰੰਸ ਵੀ ਉਹਨਾਂ ਨੇ ਕੀਤੀ ਸੀ, ਲੇਕਿਨ ਫਾਈਨਲਾਈਜ਼ ਹਜੇ ਕੁਝ ਜ਼ਿਆਦਾ ਨਹੀਂ ਹੋਇਆ। ਇਸ ਦਰਮਿਆਨ ਅਸੀਂ ਦੱਸ ਦਈਏ ਕਿ ਪਾਕਿਸਤਾਨ ਤਹਿਰੀਕ ਇਨਸਾਫ਼ ਵੱਲੋਂ ਅੱਜ ਬੈਰਿਸਟਰ ਗੁਹਾਰ ਅਲੀ ਖਾਨ ਨੇ ਅੱਜ ਸੋਮਵਾਰ ਦੇ ਦਿਨ ਇੱਕ ਪ੍ਰੈਸ ਕਾਨਫਰੰਸ ਕੀਤੀ ਜਿੱਥੇ ਕਿ ਉਹਨਾਂ ਨੇ ਕਿਹਾ ਕਿ ਜਿਹੜੀ ਉਹਨਾਂ ਦੁਆਰਾ ਪਾਰਟੀ ਦੁਆਰਾ ਬੈਕ ਜਿਹੜੇ ਕੈਂਡੀਡੇਟਸ ਨੇ ਉਹ ਜਿਹੜੇ ਚਾਹੇ ਉਹ ਸੈਂਟਰ ਦੇ ਵਿੱਚ, ਪੰਜਾਬ ਦੇ ਵਿੱਚ, ਕੇਪੀ ਦੇ ਵਿੱਚ, ਜਿੱਥੇ ਉਹਨਾਂ ਨੇ ਇਲੈਕਸ਼ਨ ਜਿੱਤੀਆਂ ਨੇ, ਉਹ ਇੱਕ ਸੁੰਨੀ ਇਤਿਹਾਦ ਕੌਂਸਲ ਹੈ SIC ਉਹਦਾ ਹਿੱਸਾ ਹੋਣਗੇ। ਪਾਰਲੀਮੈਂਟਰੀ ਸਟ੍ਰੈਟਜੀ ਜਿਹੜੀ ਹੈ ਉਹ ਇਕੱਠੀ ਬਣਾਈ ਜਾਏਗੀ, ਹਾਲਾਂਕਿ ਪੂਰੀ ਤਰ੍ਹਾਂ ਇਹ ਸਾਰੀ ਚੀਜ਼ ਨੂੰ ਜਿਹੜਾ ਹੈ ਉਹ ਇਮਰਾਨ ਖਾਨ ਸਾਹਿਬ ਜਿਹੜੇ ਉਹੀ ਬੈਕ ਕਰਨਗੇ। ਪੂਰੀ ਡਿਟੇਲ ਦੇ ਵਿੱਚ ਰਿਪੋਰਟ ਜਿਹੜੀ ਹੈ ਤੁਸੀਂ ਚੈਨਲ ਵਾਈ ਦੇ ਉੱਤੇ ਦੇਖ ਸਕਦੇ ਹੋ। ਬਾਕੀ ਪਰ ਫਿਰ ਉਹਨਾਂ ਨੇ ਪ੍ਰੈਸ ਕਾਨਫਰੰਸ ਵਿੱਚ ਵੀ ਕਿਹਾ ਕਿ ਬੜੇ ਮੈਸਿਵ ਲੈਵਲ ਦੇ ਉੱਤੇ ਜਿਹੜੀਆਂ ਤਾਂਦਲੀਆਂ ਹੋਈਆਂ ਨੇ ਔਰ ਹਾਲ ਹੀ ਦੇ ਵਿੱਚ ਇੱਕ ਇਲੈਕਸ਼ਨ ਪਾਕਿਸਤਾਨ ਇਲੈਕਸ਼ਨ ਕਮਿਸ਼ਨ ਦੇ ਕਮਿਸ਼ਨਰ ਸਾਹਿਬ ਦੁਆਰਾ ਜੋ ਖੁਦ ਹੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਦੇ ਸਾਹਮਣੇ ਆ ਕੇ ਕਹਿ ਦਿੱਤਾ ਕਿ ਬੜੇ ਪੈਮਾਨੇ ਦੇ ਉੱਤੇ ਜਿਹੜੀਆਂ ਤਾਂਦਲੀਆਂ ਹੋਈਆਂ ਨੇ ਔਰ ਉਹਨਾਂ ਨੇ ਖੁਦ ਇਹ ਕਿਹਾ ਕਿ ਉਹਨਾਂ ਨੇ ਖੁਦ ਵੀ ਜਿਹੜੇ ਆ ਉਹ ਇਲੈਕਸ਼ਨ ਦੇ ਨਤੀਜੇ ਬਦਲੇ ਨੇ ਔਰ ਇਲੈਕਸ਼ਨ ਦੇ ਵਿੱਚ ਰੈਗਿੰਗ ਕੀਤੀ ਹੈ। ਸੋ ਇੱਕ ਐਸੇ ਬੰਦੇ ਦੁਆਰਾ ਇਹ ਸਾਰੀ ਗੱਲ ਕਹਿ ਦੇਣਾ, ਉਸ ਤੋਂ ਬਾਅਦ ਪਾਕਿਸਤਾਨ ਤਹਿਰੀਕ ਇਨਸਾਫ਼ ਲਗਾਤਾਰ ਇਹ ਮੰਗ ਕਰ ਰਿਹਾ ਕਿ ਆਹ ਦੇਖ ਲਓ ਜਦੋਂ ਇਲੈਕਸ਼ਨ ਕਮਿਸ਼ਨ ਦੇ ਵਿੱਚ ਉਹ ਕਮਿਸ਼ਨਰ ਹੈ ਉਹ ਖੁਦ ਹੀ ਇਹ ਗੱਲ ਕਰ ਰਹੇ ਨੇ ਕਿ ਜੀ ਉਹਨਾਂ ਨੇ ਖੁਦ ਇਕਰਾਰ ਕੀਤਾ ਔਰ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ, ਤੇ ਫਿਰ ਉਸ ਤੋਂ ਬਾਅਦ ਤੇ ਕੋਈ ਗੱਲ ਲੁਕੀ ਛੁਪੀ ਨਹੀਂ ਰਹਿ ਗਈ। ਸੋ ਉਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈਗਾ ਕਿ ਪਾਕਿਸਤਾਨ ਤਹਿਰੀਕ ਇਨਸਾਫ਼ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਔਰ ਫਿਰ ਉਹਨਾਂ ਦਾ ਕਹਿਣਾ ਸੀਗਾ ਕਿ ਉਹ ਇਹ ਮੰਗ ਕਰਦੇ ਨੇ ਕਿ ਜਲਦੀ ਤੋਂ ਜਲਦੀ ਇਹ ਸਾਰੀਆਂ ਜਿਹੜੀਆਂ ਇਨਵੈਸਟੀਗੇਸ਼ਨ ਨੇ ਉਹ ਲਾਂਚ ਕੀਤੀਆਂ ਜਾਣ। ਹੁਣ ਰੋਜ਼ਾਨਾ ਕੱਲ ਵੀ ਪਰਸੋਂ ਵੀ ਰੋਜ਼ਾਨਾ ਕਈ ਤਰ੍ਹਾਂ ਦੀਆਂ ਜਿਹੜੀਆਂ ਪ੍ਰੈਸ ਕਾਨਫਰੰਸਿਸ ਨੇ ਜਿਹੜੀਆਂ ਹੋ ਰਹੀਆਂ ਨੇ, ਕਿਆ ਇਸ ਤੋਂ ਬਾਅਦ ਕੁਝ ਮਾਮਲਾ ਠੀਕ ਹੋਏਗਾ? ਪਰ ਇਹ ਪ੍ਰੈਸ ਕਾਨਫਰੰਸ ਦੇ ਵਿੱਚ ਪਾਕਿਸਤਾਨ ਤਹਿਰੀਕ ਇਨਸਾਫ਼ ਕੀ ਕਹਿ ਰਹੀ ਹੈ ਇਹਦੀ ਡਿਟੇਲ ਰਿਪੋਰਟ ਤੁਸੀਂ ਚੈਨਲ ਵਾਈ ਦੇ ਉੱਤੇ ਵੀ ਦੇਖ ਸਕੋਗੇ। ਔਰ ਅਸੀਂ ਇੱਥੇ ਵੀ ਗੱਲ ਜ਼ਰੂਰ ਜ਼ਿਕਰ ਕਰ ਦਈਏ ਕਿ ਜਿੱਥੇ ਮਰਿਯਮ ਨਵਾਜ਼ ਸ਼ਰੀਫ ਹੋਣਾ ਦੇ ਬਾਰੇ ਕੁਛ ਅਸੀਂ ਲੇਟੈਸਟ ਰਿਪੋਰਟ ਤੁਹਾਡੇ ਲਈ ਪੇਸ਼ ਕਰਾਂਗੇ ਕਿ ਉਹ ਇਸ ਮਾਮਲੇ ਦੇ ਉੱਤੇ ਕੀ ਕਹਿ ਰਹੇ ਨੇ ਔਰ ਕੀ ਸਟ੍ਰੈਟਜੀ, ਦੋਨੋਂ ਤਰਫ਼ ਦੀ ਜਿਹੜੀ ਸਟ੍ਰੈਟਜੀ ਕੀ ਹੈ। ਮੇਨ ਤੇ ਗੱਲ ਇਹ ਹੈ ਕਿ ਹੁਣ ਆਉਣ ਵਾਲੇ ਸਮੇਂ 'ਚ ਸਟ੍ਰੈਟਜੀ ਕੀ ਹੋਏਗੀ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ। ਔਰ ਇਸ ਦਰਮਿਆਨ ਪਾਕਿਸਤਾਨ ਤਰੀਕੇ ਇਨਸਾਫ਼ ਦੀ ਜਿਹੜੇ ਇੱਕ ਲੀਡਰ ਨੇ ਸ਼ਾਨਦਾਨਾ ਗੁਲਜ਼ਾਰ, ਉਹਨਾਂ ਨੇ ਮਰਿਯਮ ਔਰੰਗਜ਼ੇਬ ਜੀ ਦੇ ਉਹਨੂੰ ਵੀ ਕੀ ਬਿਆਨ ਦਿੱਤਾ, ਜਰਾ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ। ਜਰਾ ਪ੍ਰੈਸ ਕਾਨਫਰੰਸ ਚੋਂ ਕੀ ਗੱਲ ਹੋ ਰਹੀ ਹੈ ਉਹ ਜਰਾ ਸੁਣ ਲਓ ਤੁਸੀਂ।
ਕੱਲ ਮਰਿਯਮ ਔਰੰਗਜ਼ੇਬ ਕੋ ਇਤਨੀ ਤਕ ਚੜੀ ਇਸ ਪ੍ਰੈਸ ਕਾਨਫਰੰਸ ਸੇ ਕਿ ਪਹਿਲੇ ਉਹਨਾਂ ਨੇ ਇਹ ਕਿਹਾ ਕਿ ਕਮਿਸ਼ਨਰ ਰਾਵਲਪਿੰਡੀ ਸਾਹਿਬ ਕਾ ਜ਼ਹਿਨੀ ਤਵਾਜ਼ਨ ਖਰਾਬ ਹੈ। ਤੋ ਜ਼ਹਿਨੀ ਤਵਾਜ਼ਨ ਉਨਕਾ ਉਸੇ ਦਿਨ ਕਿਉਂ ਖਰਾਬ ਹੋਤਾ ਹੈ ਜਬ ਵੋ ਸੱਚ ਕਾ ਐਲਾਨ ਕਰਤੇ ਹੈ? ਇਲੈਕਸ਼ਨ ਵਾਲੇ ਦਿਨ ਕਾ ਉਨਕਾ ਦਿਮਾਗੀ ਤਵਾਜ਼ਨ ਠੀਕ ਥਾ ਜਬ ਆਪਨੇ ਉਸਕੋ ਅਪੁਆਇੰਟ ਕੀਆ ਥਾ ਔਰ ਮਰਿਯਮ ਨਵਾਜ਼ ਨੇ ਟਵੀਟ ਕੀ ਥੀ ਜੋ ਅਭੀ ਬਾਏ ਦ ਵੇ ਡਿਲੀਟ ਹੋ ਗਈ ਵੋ ਵੀ ਮੈਂ ਆਪਸੇ ਸ਼ੇਅਰ ਕਰਤੀ ਹੂੰ। ਮਰਿਯਮ ਨਵਾਜ਼ ਨੇ ਟਵੀਟ ਕੀ ਥੀ ਕਿ ਜੀ ਯਾਦ ਵੀ ਤਗੜਾ ਹੋ ਰਹੀ ਹੈ, ਇਨਸ਼ਾਅੱਲਾ ਹਮੇ ਜਿਤਵਾਏਗਾ। 26 ਸੀਟੇ ਪੀਕੇ ਕੀ, ਸੋਰੀ ਪੀਪੀ ਕੀ ਔਰ 13 ਐਨਏ ਕੀ। ਅਬ ਵੋ ਬੰਦਾ ਕਹਿ ਰਿਹਾ ਮੈਂ ਸੱਚ ਬੋਲ ਰਹਾ ਹੂੰ, ਮੈਂ ਹਲਫ ਪੇ ਬਾਤ ਕਰ ਰਹਾ ਹੂੰ ਔਰ ਆਪ ਉਸਕੋ ਝੂਠਾ ਕਹਿ ਰਹੇ। ਤੋ ਪਹਿਲੇ ਝੂਠਾ ਕਿਉਂ ਨਹੀਂ ਥਾ, ਅਭੀ ਝੂਠਾ ਕਿਉਂ ਹੋ ਗਿਆ, ਯੇ ਮਾਨਨੇ ਵਾਲੀ ਕੋਈ ਬਾਤ ਹੈ? ਉਪਰ ਸੇ ਜੋ ਮਰਿਯਮ ਔਰੰਗਜ਼ੇਬ ਨੇ ਸਭ ਸੇ ਗਲਤ ਬਾਤ ਕੀ, ਜਿਸ ਸੇ ਯੇ ਸਾਬਿਤ ਹੋਤਾ ਹੈ ਕਿ ਚਾਹੇ ਵੋ ਪੀਡੀਐਮ ਹੋ, ਚਾਹੇ ਵੋ ਨੂਨ ਲੀਗ ਹੋ, ਚਾਹੇ ਵੋ ਪੀਪਲ ਹੋ, ਚਾਹੇ ਵੋ ਜੋ ਵੀ ਹੋ, ਵੋ ਉਸ ਇਸ ਮੁਲਕ ਕੋ ਕਾਨੂੰਨ ਕੇ ਦਾਇਰੇ ਕੇ ਅੰਦਰ ਰਹਿਤੇ ਹੋਏ ਨਹੀਂ ਚਲਾਨਾ ਚਾਹਤੇ। ਵੋ ਉਹਨੇ ਕੱਲ ਕਿਹਾ ਕਿ ਹਮ ਚਾਹਤੇ ਥੇ ਕਿ ਆਜ ਸੇ 10 ਸਾਲ ਪਹਿਲੇ ਖੁਦਾ ਨਾ ਖਾਸਤਾ ਖਾਨ ਸਾਹਿਬ ਕਾ ਸਰ ਹਮ ਕਲਮ ਕਰ ਦੇਤੇ। ਅਗਰ ਇਨਮੇ ਇਤਨੀ ਹਿੰਮਤ ਹੈ ਕਿ ਵੋ ਜੋ ਬੰਦਾ ਬੇਗੁਨਾਹ ਬੈਠਾ ਹੋਇਆ ਜੇਲ੍ਹ ਮੇਂ ਉਸਕਾ ਸਰ ਹਮ ਕਲਮ ਕਰਨਾ ਚਾਹ ਰਹੇ ਹੈਂ, ਕਾਟਨਾ ਚਾਹ ਰਹੇ ਹੈਂ, ਤੋ ਮੇਰਾ ਔਰ ਆਪਕਾ ਕੱਲ ਕੋ ਕਿਆ ਹੋਗਾ? ਹਮਾਰਾ ਤੋ ਕੋਈ ਪੁੱਛਨੇ ਵਾਲਾ ਨਹੀਂ ਹੈ, ਵੋ ਤੋ ਵਜ਼ੀਰ ਆਜ਼ਮ ਰਹਿ ਚੁੱਕਾ ਹੈ। ਪਹਿਲੇ ਹਮਾਰੇ ਘਰ ਮੇਂ ਘੁਸੇ, ਹਮਾਰੇ ਖਵਾਤੀਨ ਪੇ ਧਾਵੇ ਬੋਲੇ, ਕਲ ਸ਼ੇਰ ਅਫਜ਼ਲ ਮਗਰ ਕੇ ਘਰ ਮੇਂ ਘੁਸੇ, ਉਸਕੇ ਸਟਾਫ ਕੋ ਲੇ ਗਏ, ਘਰ ਤੋੜਾ ਹੈ, ਯੇ ਰਵਾਇਤ ਕਹਾਂ ਰੁਕੇਗੀ? ਔਰ ਮੈਂ ਆਪਕੋ ਯੇ ਬਤਾ ਦੂੰ, ਔਲਦੋ ਅਲਹਮਦੁਲਿਲਾ ਖਾਨ ਸਾਹਿਬ ਉਸਕੇ ਜਿਤਨੇ ਹਮ ਪੈਰੋਕਾਰ ਹੈ, ਹਮ ਬਦਲਾ ਲੈਣੇ ਵਾਲੋ ਮੇਂ ਸੇ ਨਹੀਂ ਹੈ, ਹਮਾਰੇ ਕੇਪੀ ਕਾ ਕਲਚਰ ਅਗਰ ਆਪ ਇੱਕ ਸੈਕਿੰਡ ਸਾਈਡ ਕੇ ਲਈ ਰੱਖਤੇ। ਲੇਕਿਨ ਕਿਆ ਯੇ ਮਤਲਬ ਹੈ ਕਿ ਪਾਕਿਸਤਾਨ ਕੇ ਹਰ ਘਰ ਮੇਂ ਪੁਲਿਸ ਘੁਸੇਗੀ ਬਗੈਰ ਵਾਰੰਟ ਕੇ? ਕਿਆ ਚਾਹੀਏ ਇਨਕੋ? ਅਰਬਪਤੀ ਕਰੋੜਪਤੀ ਲੋਕ ਹੈ। ਸਿਰਫ ਇਤਨਾ ਬਤਾ ਦੂੰ ਕਿ ਯੇ ਜੋ ਕਮਿਸ਼ਨਰ ਰਾਵਲਪਿੰਡੀ ਕੀ ਬਾਤ ਹੈ, ਇਸਕੋ ਹਲਕਾ ਮਤ ਲੇ, ਪਾਕਿਸਤਾਨ ਕਾ ਜ਼ਮੀਰ ਜਾਗ ਚੁੱਕਾ ਹੈ। ਮੈਨੇ ਪਿਛਲੀ ਦਫ਼ਾ ਵੀ ਕਿਹਾ ਪ੍ਰੈਸ ਕਾਨਫਰੰਸ ਮੇਂ, ਆਜ ਦੁਬਾਰਾ ਕਹਿ ਰਹੀ ਹੂੰ, ਇਸ ਟੇਬਲ ਪੇ ਜਿਤਨੇ ਮੇਰੇ ਕੋਲੀਗਸ ਹੈ ਜਿਨਕੋ ਜ਼ਬਰਦਸਤੀ ਹਰਵਾਇਆ ਗਿਆ ਹੈ, ਯੇ ਖੁਦ ਅਲਹਮਦੁਲਿਲਾ ਅੱਛੇ ਖਾਨਦਾਨੋ ਸੇ ਹੈ, ਕੰਪਲੀਟ ਹੈ, ਇਨਕੀ ਤਾਲੀਮੇ ਹੈ, ਇਨਕੀ ਨੌਕਰੀਆਂ ਹੈ, ਇਨਕੋ ਅੱਲਾ ਨੇ ਕਿਸੀ ਚੀਜ਼ ਕੀ ਕਮੀ ਨਹੀਂ ਦੀ, ਬਟ ਇਨਸੇ ਇਨਕੇ ਚਾਹੇ ਤੈਮੂਰ ਸਾਹਿਬ ਹੈ, ਚਾਹੇ ਬਾਬਾ ਆਸਿਮ ਸਾਹਿਬ ਹੈ, ਇਨਕੇ ਵੋਟ ਚੁਰਾਏ ਗਏ ਹੈ ਇਨਕੀ ਅਵਾਮ ਕੇ, ਔਰ ਯੇ ਨਹੀਂ ਹੋ ਸਕਤਾ ਕਿ ਆਪ ਹਮ ਪੇ ਆਪਣੇ ਲੀਡਰਸ ਇੰਪੋਜ਼ ਕਰੇ। ਜਬ ਲੋਗੋ ਨੇ ਇੱਕ ਦਫਾ ਕਹਿ ਦਿਆ, ਆਪਕੇ ਲੋਗੋ ਸੇ ਕਿਆ ਦੁਸ਼ਮਨੀ, ਚਲੋ ਤੈਮੂਰ ਸਾਹਿਬ ਤੋ ਖਾਨ ਸਾਹਿਬ ਕੇ ਸਾਥ ਹੈ, ਬਾਬਾ ਆਸਿਮ ਹੈ, ਮੈਂ ਹੂੰ, ਆਪਕੋ ਆਵਾਮ ਸੇ ਕਿਆ ਦੁਸ਼ਮਨੀ ਹੈ? ਆਵਾਮ ਸੇ ਆਪਨੇ ਆਟਾ ਲੈ ਲਿਆ, ਖਾਨਾ ਲੈ ਲਿਆ, ਪੀਣਾ ਲੈ ਲਿਆ, ਸਿਹਤ ਕਾਰਡ ਉਨਕਾ ਲੈ ਲਿਆ, ਕਿਸਾਨ ਕਾਰਡ ਉਨਕਾ ਲੈ ਲਿਆ, ਆਪਣੇ ਉਨਕੇ ਅਹਿਸਾਸ ਕਾਰਡ ਲੈ ਲਿਆ, ਸਾਰੇ ਪ੍ਰੋਗਰਾਮ ਲੈ ਲਿਆ, ਅਬ ਉਨਕਾ ਵੋਟ ਵੀ ਛੀਨ ਲਿਆ, ਆਗੇ ਉਨਕੇ ਸਾਥ ਲੈਣੇ ਕਾ ਵੀ ਹੱਕ ਲੈ ਲੇਂਗੇ, ਜਲਸੇ ਤੋ ਹਮੇ ਕਰਨੇ ਨਹੀਂ ਦੇਤੇ। ਇਸ ਇਲੈਕਸ਼ਨ ਮੇਂ ਏਕ ਜਲਸਾ ਹਮਨੇ ਨਹੀਂ ਕੀਆ, ਹਮ ਸਿਰਫ ਕਾਰਨਰ ਮੀਟਿੰਗਸ ਕੀ ਹੈ। ਕੱਲ ਪ੍ਰੋਟੈਸਟ ਕਰੇ ਸੀ ਪਿੰਡੀ ਮੇਂ, ਪੂਰਾ ਪ੍ਰੈਸ ਕਲੱਬ ਕੇ ਬਾਹਰ ਜੋ ਵੋ ਹੈ ਗਾਰਡਨ, ਉਸਕੋ ਖੋਦ ਦਿਆ ਗਿਆ, ਅਬ ਯੇ ਤਰੀਕਾ ਆ ਗਿਆ।
ਸਾਰੀ ਗੱਲਬਾਤ ਤੁਸੀਂ ਸੁਣੀ ਹੈਗੀ ਹੈ ਔਰ ਡਿਟੇਲ ਰਿਪੋਰਟ ਅਸੀਂ ਤੁਹਾਡੇ ਲਈ ਚੈਨਲ ਵਾਈ ਦੇ ਉੱਤੇ ਪੇਸ਼ ਕਰਾਂਗੇ। ਇਸ ਤੋਂ ਪਹਿਲਾਂ ਕਿ ਅੱਗੇ ਵਧੀਆ ਸਰਾ ਜੀ, ਮੈਨੂੰ ਪਤਾ ਹੈ ਕਿ ਯੂ ਹੈਵ ਟੂ ਡੂ ਦਾ ਇੰਟਰਵਿਊ, ਯੂ ਗੋ ਅਹੈਡ ਸਰਾ ਜੀ, ਉਸ ਤੋਂ ਬਾਅਦ ਸਾਡੀ ਤੁਹਾਡੀ ਗੱਲਬਾਤ ਇਸ ਤਰ੍ਹਾਂ ਹੀ ਜਾਰੀ ਰਹੇਗੀ। ਪਲੀਜ਼
ਸ਼ੁਕਰੀਆ ਯਦਵੀਰ ਜੀ। ਹਮਾਰੇ ਲਿਸਨਰਸ ਕੋ ਮੈਂ ਬਤਾ ਦੂੰ, ਹਮਾਰੇ ਸਾਹਿਬ ਵਿਜੀ ਰਾਜਨ ਜੀ ਜੁੜੀ ਹੋਈ ਹੈ। ਪਹਿਲਾਂ ਮੈਂ ਆਪ ਸਭੀ ਕੋ ਬਤਾ ਦੂੰ ਕਿ ਪੈਂਡੇਮਿਕ ਜੋ ਥਾ ਉਸਨੇ ਹਮਾਰੇ ਹੈਲਥ ਕੇਅਰ ਸਿਸਟਮ ਕੋ ਗ੍ਰੇਟਲੀ ਇੰਪੈਕਟ ਕੀਆ ਥਾ, ਕਿਉਂਕਿ ਡਿਲੇ ਡਾਇਗਨੋਸਿਸ ਹੁਆ ਥਾ, ਟ੍ਰੀਟਮੈਂਟ ਜਿਹੜੇ ਹੋ ਰਹੇ ਥੇ ਫਾਰ ਕੰਡੀਸ਼ਨ ਜਿਸ ਕੈਂਸਰ ਐਂਡ ਡਾਇਬਿਟੀਜ਼, ਐਂਡ ਜੋ ਫਿਜ਼ੀਕਲ ਐਂਡ ਇਮੋਸ਼ਨਲ ਹੈਲਥ ਹੋਤਾ ਆਫ ਓਲਡਰ अपना हेल्थ कम्युनिटी के हेल्थ एम्बेसडर्स जो है वो कमिटेड है टू कनेक्टिंग अस विद अवेलेबल हेल्थ सोर्सेज एंड सर्विसेज विद इन द पील कम्युनिटी. एक हेल्थ फेयर भी होल्ड कर रहे हैं फेब 29 को, जब हम वैरायटी ऑफ सर्विसेज के साथ भी कनेक्ट कर सकते हैं. हमारे साथ विजय राजन जी जुड़े हुए हैं, इन द कम्युनिटी हेल्थ इनिशिएटिव लीड है एंड एक्टिवली लीड करती है कम्युनिटी आउटरीच प्रोग्राम को एम्बेसडर्स के साथ अंडर अपना हेल्थ एंड हैज टेकन द टाइम टू टॉक टू अस टुडे. वेलकम विजय जी, कैसे हैं आप?
थैंक यू सर. जीना शीख, आप कैसे हो?
बहुत बढ़िया जी. तो थोड़ा जरूर बताइए अपना हेल्थ के बारे में, ये जो कमिटमेंट है टू द कम्युनिटीज हेल्थ एंड वेलनेस, इसके बारे में जरा बताइए.
जी सर जी, मैं शुरू करने से पहले सारे सुनने वालों को पहले तो हैप्पी फैमिली डे बोलना चाहूंगी और मैं सबको ये याद दिलाना चाहूंगी कि इस फैमिली डे अगर हम एक चीज जो अपनी फैमिली के लिए कर सकते हैं वो ये होगा कि हम अपना और अपने हेल्थ का ख्याल, अपने फैमिली के हेल्थ का ख्याल रखें. और उसका जो फर्स्ट स्टेप रहेगा वो ये रहेगा कि हम अपनी जो रूटीन चेकअप्स हैं वो सारी टाइम से कराएं, क्योंकि जैसे आपने राइटली पॉइंट आउट किया पैंडेमिक के टाइम बहुत सारी जो हमारी जो हेल्थ सर्विसेज थी वो बंद पड़ गई थी. तो उस वजह से जो हमारी रेगुलर चेकअप्स होती है जैसे कैंसर स्क्रीनिंग हो गई, डायबिटीज की जो हम रूटीन ब्लड वर्क कराते हैं, ये सारी जो रूटीन चेकअप्स थी वो बंद पड़ गई थी. तो उस कॉन्टेक्स्ट में हमारा जो ये अपना हेल्थ इनिशिएटिव शुरू किया गया था कि हम अपनी कम्युनिटी में जाएं और ये लोगों को याद दिलाएं कि पैंडेमिक खत्म हो रहा है या हम थिंग्स बेटर हो रही हैं, क्लिनिक्स वापस शुरू हो रही हैं, आप वापस अपने डॉक्टर के पास जाएं और अपनी जो रूटीन टेस्ट है सारी कराएं. क्योंकि ये देखा जा रहा है कि क्योंकि इन टेस्टिंग में डिलेज हुई तो जो बीमारियां जो डायग्नोज होती है स्पेशली जो सीरियस कंडीशन लाइक जो कैंसर है वो काफी लेटेस्ट स्टेज में डिटेक्ट हो रही है, उससे होता ये है कि ट्रीटमेंट में जो बहुत ज्यादा दिक्कत होती है. तो अपना हेल्थ का जो फोकस यही है कि हम अपनी कम्युनिटी में याद दिलाएं कि ये सारी टेस्टिंग अब दोबारा अवेलेबल है, आप प्लीज अपने डॉक्टर के पास जाएं, अपनी अपॉइंटमेंट कराएं, चाहे वो डायबिटीज के लिए टेस्टिंग हो, कैंसर के लिए हो. और हमारा अभी जो नया इनिशिएटिव है वो है डिमेंशिया का, क्योंकि हमें देखा गया है कि हमारी साउथ एशियन कम्युनिटी में बहुत सारे ऐसे लोग हैं जो डिमेंशिया पेशेंट्स हैं या केयर गिवर्स हैं जो उनका ख्याल रखते हैं, और उनकी जो नीड्स होती है, इमोशनल नीड्स हो गई, उनकी जो सपोर्ट सर्विसेज हो गई हैं वो बहुत ज्यादा कम है, और स्पेशली कम है हमारी अपनी लैंग्वेजेस में, जहां लोग अपनी लैंग्वेजेस में इंस्ट्रक्शंस फॉलो कर सकें और एक्टिविटीज कर सकें. तो हमारा जो अपना हेल्थ इनिशिएटिव है उसके अंडर हमारा डिमेंशिया प्रोग्राम में हम ये सारी एक्टिविटीज हमारी अपनी साउथ एशियन लैंग्वेजेस में अवेलेबल कराते हैं.
बिल्कुल विजयराज जी, एंड हमारे लिसनर्स को मैं बता रही थी कि एक अपकमिंग हेल्थ एंड वेलनेस फेयर भी हो रहा है जिसके बारे में काफी हमारे लिसनर्स भी एक्साइटेड हैं. इसके बारे में थोड़ा बताइए ये किस तरीके से हमारी कम्युनिटी को हेल्प कर सकती है.
जी बिल्कुल, हमारा जो एक फीडबैक हमें मिला था कि जो रिसोर्सेज हैं, जो इन्फॉर्मेशन होती है वो अलग अलग जगहों पर अवेलेबल होती है, तो लोगों को एक्सेस करने में बहुत दिक्कत होती है. तो उस कॉन्टेक्स्ट में हमने जो एक हेल्थ फेयर ऑर्गेनाइज किया है उसका फोकस ये है कि ये जो सारी सर्विसेज है अंडर वन रूफ, एक जगह पे एक टाइम पे आप आएंगे तो स्टार्ट टू फिनिश आपको सारी जो इन्फॉर्मेशन है, रिसोर्सेज है, सारी अवेलेबल मिलेगी. तो उसके लिए हम लोग क्या किया हुआ है, हमने जो है हमारी जो जैसे फोकस है कैंसर स्क्रीनिंग, डायबिटीज और डिमेंशिया, सो उससे रिलेटेड जो सारी सर्विसेज है, इन्फॉर्मेशन है, हमारी हेल्थ फेयर में अवेलेबल रहेगी. और ये हेल्थ फेयर अगले हफ्ते, अगले थर्सडे दैट इज फेब्रुअरी 29th को है, ये ब्रैम्पटन में क्वींस मैनर इवेंट सेंटर है, ये वहां पे ऑर्गेनाइज होगा और ये सुबह 10 बजे से लेकर शाम को 7 बजे तक है. तो अगर आप ऑफिस जाते हैं, आप बिजी हैं दिन में, तो आप शाम में हमारे पास आ सकते हैं. और इसका हाईलाइट ये रहेगा कि हमारे यहाँ पे जो इन्फॉर्मेशन है उसके अलावा हमारी एक्टिविटीज भी बहुत सारी होंगी, ताकि आप देख पाए हम कैसा क्या एक्टिविटीज कराते हैं और लोगों को कैसे फिजिकली और इमोशनली हम लोग उनके वेलबींग के लिए काम करते हैं. तो आप समझ लीजिए उसका एग्जाम्पल जैसा रहेगा. तो हमारे वहाँ पे एक्सरसाइजेस होंगी, हमारे जो टॉक्स होंगी और सेशंस होंगी, उसके अलावा हमारे वहाँ पे हम लोग गेम्स करा रहे हैं ताकि आप आए तो आपका एंटरटेनमेंट भी हो, साथ साथ में आपको इन्फॉर्मेशन भी मिले. और उसके साथ साथ अगर आप पूरा दिन हमारे साथ स्पेंड करना चाहते हैं तो आप रिफ्रेशमेंट की भी चिंता ना करें, वो भी वहाँ पे अवेलेबल रहेगी.
दैट इज ग्रेट, मतलब इन्फॉर्मेशन भी है, इंटरेक्टिव सेशन भी होने वाले, रिफ्रेशमेंट भी होने वाले, एंटरटेनमेंट भी होगा, तो इट्स ऑल इनकम्पसिंग इवेंट बिल्कुल. एंड जी राजन जी, अगर हमारे कोई कम्युनिटी के मेंबर्स आपके साथ कनेक्टेड रहना चाहते हैं, अपना हेल्थ के टीम के साथ कनेक्टेड रहना चाहते हैं, देन हाउ कुड दे कॉन्टैक्ट देम?
जी बिल्कुल, तो अगर आप हमारे इस इवेंट में आना चाहते हैं या और इन्फॉर्मेशन चाहते हैं तो उसका सबसे इजी तरीका रहेगा कि आप हमारी वेबसाइट पे जाएं. हमारा वेबसाइट है apnahealth.org. अगर आप वहां जाएंगे तो वहां ये सारी इन्फॉर्मेशन अवेलेबल है. उसके अलावा वहां पे हमारे हेल्थ फेयर की भी इन्फॉर्मेशन है, अगर वहां जाके क्लिक करेंगे तो आप हमारे हेल्थ फेयर के लिए रजिस्टर भी कर सकते हैं, फ्री एंट्री है. अगर आप रजिस्टर करेंगे तो आपको फ्री टिकट मिलेगी. आप रजिस्टर ना कर पाए, जैसे मैं जानती हूँ बहुत सारे हमारे सीनियर्स हैं जिनको दिक्कत होती है रजिस्टर करने में, बिल्कुल दिक्कत नहीं है उसमें, आप आ जाइएगा बस और हम लोग वहाँ पे अवेलेबल हैं आपके लिए। उसके अलावा अगर आप उनसे बात करना चाहते हैं तो हमारा नंबर है 905-366-1010। इस नंबर पे कॉल कर सकते हैं। मैं एक बार और रिपीट कर रही हूँ नंबर 905-366-1010। इस नंबर पे आप कॉल कर सकते हैं। आज ना करिएगा क्योंकि आज हमारी भी छुट्टी है, तो आप हमें कल सुबह 9 बजे से आप हमें कॉल कर सकते हैं। मैं वहां रहूंगी, मैं आपसे बात करूंगी।
थैंक यू सो मच विजय राजन जी हमारे साथ बात करने के लिए इस अमेजिंग इवेंट के बारे में। थर्सडे फेब 29th को हो रहा है क्वींस मैना इवेंट सेंटर में इन ब्रैम्पटन पे। इट इज वंडरफुल टू नो दैट अपना हेल्थ इनिशिएटिव ले रहा है एंड इट इज ऑलवेज हियर टू हेल्प अस। थैंक यू सो मच विजय राजन जी हमारे साथ जुड़ने के लिए।
थैंक यू, बाय बाय,
टेक केयर जी। द्विजी
बहुत शुक्रिया जी, रुक करते हैं सीधा हेडलाइंस पार्ट 3 वाला। ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਦੇ ਵਿੱਚ ਅਸੀਂ ਗੱਲ ਕਰ ਰਹੇ ਸੀਗੇ ਪਾਕਿਸਤਾਨ ਦੀ, ਔਰ ਜਿੱਥੇ ਇੱਕ ਪਾਸੇ ਪੋਲੀਟੀਕਲ ਚੈਲੇਂਜਸ ਤਾਂ ਹੈਗੇ ਨੇ, ਦੂਸਰੇ ਪਾਸੇ ਫਾਈਨੈਂਸ਼ੀਅਲ ਚੈਲੇਂਜਸ ਕੀ ਨੇ ਇਹਦੇ ਬਾਰੇ ਜ਼ਿਕਰ ਕਰਦੇ ਹਾਂ। ਅੱਜ ਇਸਲਾਮਾਬਾਦ ਬੇਸਡ ਇੱਕ ਥਿੰਕ ਟੈਂਕ ਹੈਗਾ ਤਬਾਦ ਲੈਬ, ਔਰ ਇਨ੍ਹਾਂ ਨੇ ਅੱਜ ਇੱਕ ਰਿਪੋਰਟ ਜਿਹੜੀ ਹੈ ਜਾਰੀ ਕੀਤੀ ਹੈ। 68 ਪੇਜ ਦੀ ਰਿਪੋਰਟ ਹੈ, 68 ਪੇਜ ਦੀ ਜਿਹੜੀ ਰਿਪੋਰਟ ਹੈਗੀ ਹੈ ਉਹਦਾ ਟਾਈਟਲ ਉਹਨੇ ਰੱਖਿਆ ਅ ਰੇਜਿੰਗ ਫਾਇਰ ਪਾਕਿਸਤਾਨਸ ਡੈਥ ਕ੍ਰਾਈਸਿਸ। ਇਹ ਜੋ ਰਿਪੋਰਟ ਪਾਕਿਸਤਾਨ ਬੇਸਡ ਹੀ ਹੈ, ਜਿਹੜਾ ਥਿੰਕ ਟੈਂਕ ਹੈ ਉਹਨਾਂ ਨੇ ਜਾਰੀ ਕੀਤੀ, ਉਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਉੱਤੇ ਜਿਹੜਾ ਕਰਜ਼ਾ ਉਹ ਇਸ ਵੇਲੇ 271 ਬਿਲੀਅਨ ਡਾਲਰ ਹੈ। 271 ਬਿਲੀਅਨ ਡਾਲਰ ਪਾਕਿਸਤਾਨ ਦੇ ਉੱਤੇ ਟੋਟਲ ਉਹਨਾਂ ਨੇ ਕਿਹਾ ਕਿ ਕਰਜ਼ਾ ਹੈ ਇਸ ਸਮੇਂ। ਸੋ ਉਹਦੇ ਵਿੱਚ ਉਹਨਾਂ ਨੇ ਕਿਹਾ ਹੈਗਾ ਕਿ ਪਰ ਕੈਪੀਟਾ ਜੇ ਅਸੀਂ ਕਰਜ਼ੇ ਦੀ ਗੱਲ ਕਰੀਏ, ਡੈਟ ਦੀ ਗੱਲ ਕਰੀਏ, ਤੇ ਉਹ ਲਗਾਤਾਰ ਵਧ ਰਿਹਾ। ਪਿਛਲੇ 10-12 ਸਾਲਾਂ ਦੇ ਵਿੱਚ ਬਹੁਤ ਤੇਜ਼ੀ ਨਾਲ ਵਧਿਆ, ਔਰ ਇਹ ਰਿਪੋਰਟ ਦੇ ਵਿੱਚ ਉਹਨਾਂ ਦਾ ਕਹਿਣਾ ਹੈਗਾ ਕਿ ਪਾਕਿਸਤਾਨ ਨੂੰ ਇਹ ਜਿਹੜਾ ਕਰਜ਼ਾ ਹੈ ਉਹ ਵਾਪਸ ਕਰਨ ਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀਆਂ ਆਉਣਗੀਆਂ, ਦਿੱਕਤਾਂ ਆਉਣਗੀਆਂ, ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਹੋਰ ਕਰਜ਼ਾ ਜਿਹੜਾ ਉਹ ਜਲਦੀ ਕਿਤੋਂ ਨਹੀਂ ਮਿਲ ਰਿਹਾ। ਸੋ 271 ਬਿਲੀਅਨ 271 ਬਿਲੀਅਨ ਡਾਲਰ ਕਿੱਦਾਂ ਵਾਪਸ ਮੁੜੇ ਜਾਣਗੇ, ਇਹਦੇ ਵਾਸਤੇ ਉਹਨਾਂ ਨੇ ਕਿਹਾ ਕਿ ਇਹਦੇ ਨਾਲ ਜੇ ਜਲਦੀ ਹੀ ਪਾਕਿਸਤਾਨ ਦੇ ਵਿੱਚ ਕੁਝ ਹੱਲ ਨਹੀਂ ਕੀਤਾ ਗਿਆ, ਔਰ ਉਹਨਾਂ ਨੇ ਕਿਹਾ ਕਿ ਜੋ ਖਰਚਾ ਕਰਨ ਦੀ ਆਦਤ ਹੈ, ਜੋ ਖਰਚੇ ਹੋ ਰਹੇ ਆ, ਇੱਕ ਤਰਫ ਖਰਚੇ ਹੋ ਰਹੇ ਆ, ਦੂਸਰੀ ਤਰਫ ਕਰਜ਼ਾ ਇੰਨਾ ਜ਼ਿਆਦਾ ਚੜਿਆ ਹੋਇਆ, ਸੋ ਇਹ ਸਸਟੇਨੇਬਲ ਨਹੀਂ ਹੈ, ਬਹੁਤ ਜ਼ਿਆਦਾ ਦੇਰ ਤੱਕ ਚੱਲੇਗਾ ਨਹੀਂ, ਕਿਤੇ ਨਾ ਕਿਤੇ ਬਹੁਤ ਬੜੀ ਦਿੱਕਤ ਆ ਜਾਏਗੀ। ਇਸ ਦਰਮਿਆਨ ਅਸੀਂ ਇਹ ਵੀ ਜ਼ਰੂਰ ਜ਼ਿਕਰ ਕਰ ਦਈਏ ਕਿ ਜਿਹੜੀ ਫਿਚ ਹੈਗੀ ਹੈ, ਇੰਟਰਨੈਸ਼ਨਲ ਸਾਰੇ ਜਾਣਦੇ ਕਿ ਗਲੋਬਲ ਰੇਟਿੰਗ ਏਜੰਸੀ ਹੈ ਫਿਚ, ਉਹਨੇ ਅੱਜ ਮੰਡੇ ਵਾਲੇ ਦਿਨ ਉਹਨੇ ਵੀ ਪਾਕਿਸਤਾਨ ਨੂੰ ਵਾਰਨਿੰਗ ਦਿੱਤੀ ਹੈ, ਇੰਟਰਨੈਸ਼ਨਲ ਰੇਟਿੰਗ ਏਜੰਸੀ ਨੇ। ਉਹਨਾਂ ਨੇ ਕਿਹਾ ਹੈ ਕਿ 8 ਫਰਵਰੀ ਨੂੰ ਜਿਹੜੇ ਪੋਲ ਸੀਗੇ, ਉਹਨਾਂ ਨੇ ਕਿਹਾ ਹੈ ਕਿ ਹੁਣ ਇਸ ਵੇਲੇ ਪੋਲੀਟੀਕਲ ਅਨਸਰਟਨਟੀ ਬਣੀ ਹੋਈ ਹੈ, ਇਹਦੇ ਨਾਲ ਪਾਕਿਸਤਾਨ ਜਿੱਥੇ ਇੱਕ ਤਰਫ IMF ਦੇ ਨਾਲ ਡੀਲ ਬਣਾਉਣਾ ਚਾਹ ਰਿਹਾ ਹੈਗਾ, ਸੋ ਉਹਨਾਂ ਨੇ ਕਿਹਾ ਕਿ ਇਹ IMF ਦੇ ਨਾਲ ਡੀਲ ਬਣਾਉਣ ਦੇ ਵਿੱਚ ਵੀ ਪਰੇਸ਼ਾਨੀ ਆ ਸਕਦੀ ਹੈ, ਔਰ ਅਮਰੀਕਾ ਬੇਸਡ ਜਿਹੜੀ ਫਿਚ ਰੇਟਿੰਗ ਗਲੋਬਲ ਰੇਟਿੰਗ ਏਜੰਸੀ, ਉਹਨਾਂ ਨੇ ਕਿਹਾ ਕਿ ਫਿਰ ਸਾਨੂੰ ਪਾਕਿਸਤਾਨ ਦੀ ਰੇਟਿੰਗ ਦੇ ਉੱਤੇ ਜਾਂ ਪਾਕਿਸਤਾਨ ਦੀ ਜਿਹੜੀ ਕ੍ਰੈਡਿਟ ਪ੍ਰੋਫਾਈਲ ਹੈ ਉਹਦੇ ਉੱਤੇ ਵੀ ਕੁਐਸਚਨ ਲੈਣਾ ਪੈ ਸਕਦਾ। ਹੁਣ ਜਿਹੜਾ ਇਸ ਵੇਲੇ ਕੀ ਹੈ ਕਿ ਜਿਹੜਾ ਸਟੈਂਡ ਬਾਈ ਅਰੇਂਜਮੈਂਟ SB ਹੈਗਾ ਉਹ ਮਾਰਚ 2024 ਨੂੰ ਜਿਹੜਾ ਉਹ ਖਤਮ ਹੋ ਰਿਹਾ, ਔਰ ਪਾਕਿਸਤਾਨ ਦੀ ਕ੍ਰੈਡਿਟ ਪ੍ਰੋਫਾਈਲ ਵਾਸਤੇ ਉਹ ਬੜਾ ਇੰਪੋਰਟੈਂਟ ਹੈ। ਸੋ ਜੇ ਜਲਦੀ ਹੀ ਪੋਲੀਟੀਕਲ ਅਨਸਰਟਨਟੀ ਖਤਮ ਨਹੀਂ ਕੀਤੀ ਗਈ ਔਰ ਫੌਰਨ IMF ਦੇ ਨਾਲ ਜੋ ਸਾਰੀ ਗੱਲਬਾਤ ਹੈ ਉਹ ਨਹੀਂ ਕਲੀਅਰ ਕੀਤੀ ਗਈ, ਤਾਂ ਫਿਰ ਹੋਰ ਦਿੱਕਤਾਂ ਜਿਹੜੀਆਂ ਨੇ ਉਹ ਪਾਕਿਸਤਾਨ ਵੱਲੋਂ ਆ ਸਕਦੀਆਂ ਨੇ। ਜਿੱਥੇ ਇੱਕ ਤਰਫ ਪਾਕਿਸਤਾਨ ਦੇ ਆਪਣੇ ਹੀ ਥਿੰਕ ਟੈਂਕ ਨੇ ਵੀ ਪਾਕਿਸਤਾਨ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਦੇ ਸਵਾਲ ਖੜੇ ਕੀਤੇ ਨੇ, ਔਰ ਬਾਹਰੋਂ ਗਲੋਬਲ ਰੇਟਿੰਗ ਏਜੰਸੀ ਫਿਚ ਨੇ ਵੀ ਸਵਾਲ ਖੜੇ ਕੀਤੇ ਨੇ, ਔਰ ਸਭ ਦੇਖ ਰਹੇ ਨੇ ਇਸ ਸਮੇਂ ਕਿ ਕਿਆ ਜਿਹੜੀ ਹੈ ਪੋਲੀਟੀਕਲ ਕ੍ਰਾਈਸਿਸ ਹੈ ਇਸ ਤੋਂ ਬਾਹਰ ਆ ਸਕੇਗਾ ਪਾਕਿਸਤਾਨ ਕਿ ਨਹੀਂ, ਔਰ ਖਾਸ ਕਰ ਇਹਨਾਂ ਹਾਲਾਤਾਂ ਦੇ ਵਿੱਚ ਕਿ 8 ਫਰਵਰੀ ਤੋਂ ਬਾਅਦ ਅਜੇ ਤੱਕ ਫਾਈਨਲ ਸਰਕਾਰ ਕਿਹਦੀ ਹੋਏਗੀ, ਕਿੱਦਾਂ ਆਏਗੀ, ਉਹਦੇ ਬਾਰੇ ਕਲੈਰਿਟੀ ਨਹੀਂ ਹੈ, ਔਰ ਜੋ ਹਾਲ ਹੀ ਦੇ ਵਿੱਚ ਇਲੈਕਸ਼ਨ ਕਮਿਸ਼ਨ ਦੇ ਹੀ ਇੱਕ ਕਮਿਸ਼ਨਰ ਦੁਆਰਾ ਜੋ ਇਲੈਕਸ਼ਨ ਦੇ ਵਿੱਚ ਧਾਂਦੀਆਂ ਦੇ ਐਲੀਗੇਸ਼ਨ ਲਗਾਏ ਗਏ ਨੇ, ਕਿਆ ਉਸ ਤੋਂ ਬਾਅਦ ਕੀ ਸੂਰਤ ਹਾਲ ਬਣਦੀ ਹੈ, ਸਾਡੀ ਵੀ ਨਿਗਾਹ ਦੇ ਉੱਤੇ ਬਰਕਰਾਰ ਹੈ। ਇਸ ਤੋਂ ਬਾਅਦ ਹੁਣ ਅਸੀਂ ਸਿੱਧਾ ਰੁਕ ਕਰ ਰਹੇ ਹੈਗੇ ਹਾਂ ਰਸ਼ੀਆ ਵੱਲ, ਔਰ ਅਸੀਂ ਸਾਰੇ ਜਾਣਦੇ ਹੈਗੇ ਹਾਂ ਕਿ ਉੱਥੇ ਜੋ ਆਪੋਜੀਸ਼ਨ ਲੀਡਰ ਹੈ ਉਹਨਾਂ ਦੇ ਜੋ ਕਤਲ ਦੀ ਗੱਲ ਹੋਈ ਹੈ, ਸੋ ਉਸ ਤੋਂ ਬਾਅਦ ਅਸੀਂ ਜ਼ਿਕਰ ਕਰਨਾ ਚਾਹੁੰਦੇ ਹੈਗੇ ਹਾਂ ਕਿ ਜਿਹੜੇ ਉਹਨਾਂ ਦੀ ਵਾਈਫ ਨੇ ਉਹਨਾਂ ਨੇ ਤਾਜ਼ਾ ਬਿਆਨ ਦਿੱਤਾ ਹੈ। ਬੈਕਗਰਾਉਂਡ ਹਲਕੀ ਜੀ ਦੱਸ ਦਈਏ ਕਿ ਅਲੈਕਸੇ ਨੈਵਨਲੀ ਜਿਹੜੇ ਹੈਗੇ ਨੇ ਉਹ ਵਲਾਦਿਮੀਰ ਪੁਤਿਨ ਉਹਨਾਂ ਦੇ ਆਪੋਜੀਸ਼ਨ ਲੀਡਰ ਬੜੇ ਸਟਰੋਂਗ ਕ੍ਰਿਟੀਕ, ਹੁਣ ਉਹਨਾਂ ਦੀ ਡੈਥ ਦੀ ਖਬਰ ਆਈ ਹੈ, ਔਰ ਉਹਦੇ ਉੱਤੇ ਜਿਹੜੀ ਉਹਨਾਂ ਦੀ ਵਾਈਫ ਹੈ ਯੂਲੀਆ ਨੈਵਲਨਿਆ ਉਹਨਾਂ ਨੇ ਵੀ ਆਪਣਾ ਤਾਜ਼ਾ ਵੀਡੀਓ ਜਿਹੜਾ ਉਹ ਜਾਰੀ ਕੀਤਾ ਹੈ, ਜਿਹਦੇ ਵਿੱਚ ਕਿ ਉਹਨਾਂ ਨੇ ਕਿਹਾ ਹੈਗਾ ਕਿ ਬਈ ਜਿਹੜੇ ਉਹਨਾਂ ਦਾ ਕਤਲ ਹੈ ਉਹ ਐਲੀਗੇਸ਼ਨ ਉਹ ਲਗਾ ਰਹੇ ਨੇ ਕਿ ਵਲਾਦਿਮੀਰ ਪੁਤਿਨ ਹੁਣਾਂ ਨੇ ਉਹਨਾਂ ਦੇ ਪਤੀ ਦਾ ਕਤਲ ਕਰ ਦਿੱਤਾ। ਅਸੀਂ ਇੱਥੇ ਦੱਸ ਦਈਏ ਕਿ ਲੇਕਿਨ ਯੂਲੀਆ ਨੈਵਲਨਿਆ ਨੇ ਕਿਹਾ ਕਿ ਉਹਨਾਂ ਦੇ ਜਿਹੜੇ ਪਤੀ ਨੇ ਉਹ ਲਗਾਤਾਰ ਵਧੀਆ ਕੰਮ ਕਰ ਰਹੇ ਸੀਗੇ, ਔਰ ਵਲਾਦਿਮੀਰ ਪੁਤਿਨ ਹੁਣਾਂ ਦੇ ਖਿਲਾਫ਼ ਜੋ ਆਜ਼ਾਦੀ ਦੀ ਲੜਾਈ ਹੈ ਉਹਨਾਂ ਦੀ ਪਤਨੀ ਯੂਲੀਆ ਨੇਵਲਿਆ ਨੇ ਕਿਹਾ ਕਿ ਉਹ ਜਾਰੀ ਹੈ ਔਰ ਉਹਨਾਂ ਨੇ ਆਪਣੇ ਤਾਜ਼ਾ ਬਿਆਨ ਇਸ ਚੈਨਲ ਦੇ ਜ਼ਰੀਏ ਉਹਨਾਂ ਨੇ ਜਾਰੀ ਕੀਤੇ ਨੇ।
Сегодня в первый раз на этом канале я хочу обратиться к вам. На моем месте должен быть другой человек. Но этого человека убил Владимир Путин. Где-то в колонии на крайнем севере, за полярным кругом, в вечной зиме, Путин убил не просто человека.
ਹੁਣ ਅਸੀਂ ਦੱਸ ਦਈਏ ਕਿ ਜਿੱਥੇ ਜਿਹੜੀਆਂ ਜੇਲ੍ਹ ਅਥਾਰਟੀਜ਼ ਨੇ ਉਹਨਾਂ ਦਾ ਕਹਿਣਾ ਹੈਗਾ ਹੈ ਕਿ ਜਿਹੜੇ ਅਲੈਕਸਾਈ ਡਵੈਨਲੀ ਨੇ ਉਹ ਉੱਥੇ ਸੈਰ ਕਰ ਰਹੇ ਸੀਗੇ, ਪ੍ਰਿਜ਼ਨ ਦੇ ਵਿੱਚ ਜੇਲ੍ਹ 'ਚ ਰੱਖਿਆ ਗਿਆ ਸੀਗਾ ਕਿਉਂਕਿ ਵਲਾਦਿਮੀਰ ਪੁਤਿਨ ਦੇ ਵਿਰੋਧੀ ਨੇ, ਓਪੋਜੀਸ਼ਨ ਲੀਡਰ ਨੇ। ਸੋ ਕਹਿੰਦੇ ਸੈਰ ਕਰ ਰਹੇ ਸੀ ਜੇਲ੍ਹ ਦੇ ਵਿੱਚ, ਸੈਰ ਤੋਂ ਬਾਅਦ ਅਚਾਨਕ ਉਹ ਬੇਹੋਸ਼ ਹੋ ਗਏ, ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਗਈ। ਹੁਣ ਉਹਨਾਂ ਦੀ ਵਾਈਫ ਨੇ ਜੋ ਅੱਜ ਤਾਜ਼ਾ ਬਿਆਨ ਦਿੱਤਾ, ਉਹਨਾਂ ਨੇ ਐਲੀਗੇਸ਼ਨ ਲਗਾਏ ਨੇ ਕਿ 3 ਸਾਲ ਤੋਂ ਉਹਨਾਂ ਨੂੰ ਟੋਰਚਰ ਕੀਤਾ ਜਾ ਰਿਹਾ ਸੀ ਜੇਲ੍ਹ ਦੇ ਵਿੱਚ। ਉਹਨਾਂ ਦੇ ਹਸਬੈਂਡ ਦਾ ਸਿਰਫ ਇੰਨਾ ਕਸੂਰ ਸੀਗਾ ਕਿ ਉਹ ਵਲਾਦਿਮੀਰ ਪੁਤਿਨ ਦੇ ਵਿਰੋਧੀ ਸੀਗੇ। ਉਹ ਕਹਿੰਦੇ ਆ ਕਿ ਪਿਛਲੇ 10 ਸਾਲਾਂ ਤੋਂ ਉਹ ਲਗਾਤਾਰ ਵਲਾਦਿਮੀਰ ਪੁਤਿਨ ਉਹਨਾਂ ਦੇ ਖਿਲਾਫ਼ ਲੜਾਈ ਲੜ ਰਹੇ ਨੇ, ਉਹਨਾਂ ਦੀ ਡਿਕਟੇਟਰਸ਼ਿਪ ਦੇ ਖਿਲਾਫ਼ ਲੜਾਈ ਲੜ ਰਹੇ ਨੇ। ਸੋ ਉਹਨਾਂ ਦੀ ਵਾਈਫ ਯੂਲੀਆ ਨੇਵਲਿਆ ਨੇ ਕਿਹਾ ਕਿ ਉਹਨਾਂ ਦੀ ਜਿਹੜੀ ਲੜਾਈ ਹੈਗੀ ਆ ਔਰ ਉਹਨਾਂ ਜਿਹੜਾ ਕੰਮ ਹੈ ਵਲਾਦਿਮੀਰ ਪੁਤਿਨ ਦੇ ਖਿਲਾਫ਼, ਉਹ ਉਸੇ ਤਰ੍ਹਾਂ ਜਾਰੀ ਰਹੇਗਾ। ਔਰ ਹੁਣ ਅਸੀਂ ਗੱਲ ਕਰ ਦਈਏ ਕਿ ਉਧਰ ਰਸ਼ੀਅਨ ਅਥਾਰਟੀਜ਼ ਨੇ ਕਿਹਾ ਹੈਗਾ, ਅੱਜ ਸੋਮਵਾਰ ਦੇ ਦਿਨ ਉਹਨਾਂ ਦਾ ਵੀ ਤਾਜ਼ਾ ਬਿਆਨ ਆਇਆ। ਉਹਨਾਂ ਨੇ ਕਿਹਾ ਹੈ ਕਿ ਜਿਹੜੀ ਇਹ ਡੈਥ ਹੋਈ ਹੈ ਅਲੈਕਸੇਈ ਨੇਵਲਨੀ ਦੀ, ਇਹਦੀ ਇੱਕ ਪੂਰੀ ਤਰ੍ਹਾਂ ਇਨਵੈਸਟੀਗੇਸ਼ਨ ਜਿਹੜੀ ਆ ਉਹ ਕੀਤੀ ਜਾਏਗੀ। ਲੇਕਿਨ ਨਾਲ ਹੀ ਉਹਨਾਂ ਨੇ ਕਿਹਾ ਹੈਗਾ ਕਿ ਜਿਹੜੀ ਵੈਸਟਰਨ ਗਵਰਨਮੈਂਟ ਜਿਹੜੀਆਂ ਹੈਗੀਆਂ ਵਲਾਦਿਮੀਰ ਪੁਤਿਨ ਨੂੰ ਦੋਸ਼ੀ ਮੰਨ ਰਹੀ ਹੈ ਕਿ ਉਹਨਾਂ ਨੇ ਆਪਣੇ ਓਪੋਜੀਸ਼ਨ ਲੀਡਰ ਦਾ ਕਤਲ ਕਰਵਾ ਦਿੱਤਾ। ਸੋ ਇਸ ਮਾਮਲੇ 'ਚ ਰਸ਼ੀਅਨ ਅਥਾਰਟੀਜ਼ ਦੀ ਸੁਣਵਾਈ ਆਈ, ਉਹਨਾਂ ਨੇ ਕਿਹਾ ਕਿ ਨਹੀਂ ਐਸੀ ਕੋਈ ਗੱਲਬਾਤ ਨਹੀਂ ਹੈ ਔਰ ਉਹ ਕਹਿੰਦੇ ਕਿ ਇਹਦੀ ਇਨਵੈਸਟੀਗੇਸ਼ਨ ਅਸੀਂ ਹੋਰ ਡਿਟੇਲ ਦੇ ਵਿੱਚ ਜ਼ਰੂਰ ਕਰ ਲਾਂਗੇ। ਔਰ ਹੁਣ ਅਸੀਂ ਇੰਡੀਆ ਵੱਲ ਰੁਕ ਕਰਦੇ ਹੈਗੇ ਆ। ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਹੜਾ ਕਿਸਾਨ ਅੰਦੋਲਨ ਹੈ ਉਹਦੀ ਤੁਹਾਡੇ ਲਈ ਅਸੀਂ ਰਿਪੋਰਟ ਪੇਸ਼ ਕਰ ਰਹੇ ਹਾਂ। ਕਿਸਾਨ ਅੰਦੋਲਨ ਦੇ ਵਿੱਚ ਅਸੀਂ ਜ਼ਿਕਰ ਕਰਨਾ ਚਾਹਾਂਗੇ ਸਭ ਤੋਂ ਪਹਿਲਾਂ ਕਿ ਜਿਹੜੀ ਹਾਲ ਹੀ ਦੇ ਵਿੱਚ ਅਸੀਂ ਸਾਰੇ ਜਾਣਦੇ ਹਾਂ ਕਿ 4th ਰਾਊਂਡ ਆਫ ਮੀਟਿੰਗ ਜਿਹੜੀ ਆ ਹੋਈ ਹੈ। ਸੋ 4th ਰਾਊਂਡ ਆਫ ਮੀਟਿੰਗ ਤੋਂ ਬਾਅਦ ਕੀ ਕੁਝ ਸਾਹਮਣੇ ਆਇਆ ਉਹ ਰਿਪੋਰਟ ਤੁਹਾਡੇ ਲਈ ਪੇਸ਼ ਕਰਦੇ ਹੈਗੇ ਔਰ ਉਸ ਤੋਂ ਬਾਅਦ ਫਿਰ ਅੱਗੇ ਚੱਲ ਕੇ ਤੁਹਾਡੇ ਲਈ ਉਹਨਾਂ ਦੇ ਜੋ ਵਿਚਾਰ ਨੇ ਉਹਨਾਂ ਦੀ ਜ਼ੁਬਾਨੀ ਹੀ ਪੇਸ਼ ਕਰਾਂਗੇ। ਐਤਵਾਰ ਨੂੰ ਕੇਂਦਰ ਸਰਕਾਰ ਦੇ ਮੰਤਰੀਆਂ ਤੇ ਕਿਸਾਨ ਲੀਡਰਸ ਦੇ ਵਿਚਾਲੇ ਜਿਹੜੀ ਹੈ ਇਹ 4th ਗੇੜ ਦੀ ਜਿਹੜੀ ਬੈਠਕ ਹੋਈ ਹੈ, 4th ਰਾਊਂਡ ਆਫ ਡਿਸਕਸ਼ਨ ਹੋਈਆਂ ਨੇ। ਸਰਕਾਰ ਵੱਲੋਂ ਜਿਹੜਾ MSP ਨੂੰ ਲੈ ਕੇ ਉਹਨਾਂ ਨੇ ਕਿਹਾ ਕਿ 5 ਸਾਲ ਦਾ ਪ੍ਰਪੋਜ਼ਲ ਪ੍ਰਸਤਾਵ ਜਿਹੜਾ ਉਹ ਰੱਖਿਆ ਗਿਆ। ਸਰਕਾਰ ਨੇ ਕਿਸਾਨਾਂ ਨੂੰ ਕਿਹਾ ਹੈਗਾ ਕਿ 5 ਸਾਲ ਤੱਕ ਅਸੀਂ ਇਹ ਤੁਹਾਨੂੰ ਪ੍ਰਪੋਜ਼ਲ ਦੇ ਰਹੇ ਹਾਂ, MSP ਦੀ ਇਹਦੇ ਵਿੱਚ ਗਰੰਟੀ ਹੋਏਗੀ ਔਰ ਸਰਕਾਰੀ ਏਜੰਸੀਆਂ ਜਿਹਦੇ ਤੇ ਦੇ ਰਹੀਆਂ ਕਿ ਜੇ ਅਸੀਂ MSP ਦੇਵਾਂਗੇ ਉਹ ਦਾਲਾਂ ਦੇ ਉੱਤੇ, ਦਾਲਾਂ ਤੇ ਮੱਕੀ ਤੇ ਕਪਾਹ ਦੇ ਉੱਤੇ ਇਹ ਸਰਕਾਰੀ ਏਜੰਸੀ ਜਿਹੜੀਆਂ ਨੇ ਉਹ ਖਰੀਦਣਗੀਆਂ। ਹੁਣ ਜਿਹੜੇ ਕਿਸਾਨ ਲੀਡਰਸ ਨੇ ਉਹ ਇਹਦੇ ਬਾਰੇ ਚਰਚਾ ਕਰ ਰਹੇ ਨੇ ਔਰ ਉਹਨਾਂ ਨੇ ਵੀ ਸਰਕਾਰ ਤੋਂ ਸਮੇਂ ਮੰਗਿਆ। ਸੋ ਅੱਜ ਕਿਸਾਨ ਲੀਡਰ ਜਿਹੜੇ ਅੱਜ ਬੈਠ ਕੇ ਇਹਦੇ ਬਾਰੇ ਚਰਚਾ ਕਰ ਰਹੇ ਆ। ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਇੰਡੀਆ ਦੀ ਸੈਂਟਰਲ ਸਰਕਾਰ ਦੇ ਖਿਲਾਫ਼ ਦਿੱਲੀ ਚਲੋ ਦੇ ਸੱਦੇ ਹੇਠ 13 ਫਰਵਰੀ ਨੂੰ ਦਿੱਲੀ ਵੱਲ ਕੂਚ ਕਰਨਾ ਸ਼ੁਰੂ ਕੀਤਾ ਗਿਆ ਸੀ। ਹਰਿਆਣਾ ਸਰਕਾਰ ਨੇ ਵੱਲੋਂ ਉਹਨਾਂ ਨੇ ਸਖ਼ਤ ਉੱਥੇ ਸੁਰੱਖਿਆ ਪ੍ਰਬੰਧ ਕਰ ਦਿੱਤੇ। ਰਸਤੇ ਦੇ ਵਿੱਚ ਹੀ ਸ਼ੰਭੂ ਬਾਰਡਰ ਦੇ ਉੱਤੇ ਹੀ ਜਿਹੜੇ ਕਿਸਾਨ ਦਿੱਲੀ ਚਲੋ ਵੱਲ ਕੂਚ ਕਰ ਰਹੇ ਸੀ 13 ਫਰਵਰੀ ਤੋਂ ਸਟਾਰਟ ਸੀਗੀ ਮੁਹਿੰਮ, ਸੋ ਉਹਨਾਂ ਨੂੰ ਵਿੱਚ ਵੀ ਜਿਹੜਾ ਉਹ ਰੋਕ ਦਿੱਤਾ ਗਿਆ। ਹੁਣ ਅਸੀਂ ਇੱਥੇ ਦੱਸ ਦਈਏ ਕਿ ਕਿਸਾਨ ਜਿਹੜੇ ਨੇ ਉਹ MSP ਦੇ ਉੱਤੇ ਕਾਨੂੰਨ ਬਣਾਉਣ ਦੀ ਜਿਹੜੀ ਉਹ ਮੰਗ ਕਰ ਰਹੇ ਨੇ। ਉਹ ਕਹਿੰਦੇ ਆ ਜਿਹੜੀਆਂ ਸਵਾਮੀਨਾਥਨ ਕਮਿਸ਼ਨ ਦੀਆਂ ਸਾਰੀਆਂ ਸਿਫਾਰਿਸ਼ਾਂ ਨੇ ਉਹਨਾਂ ਨੂੰ ਲਾਗੂ ਕੀਤਾ ਜਾਏ। ਸੋ ਇਸ ਮਾਮਲੇ 'ਚ ਕੀ ਕਹਿ ਰਹੇ ਨੇ ਕਿਸਾਨ ਔਰ ਕੀ ਕਹਿ ਰਹੀ ਹੈ ਸਰਕਾਰ, ਉਹ ਵੀ ਅਸੀਂ ਤੁਹਾਡੇ ਲਈ ਜੀ ਸਾਰੀ ਡਿਟੇਲ ਹੈ ਉਹ ਸ਼ੇਅਰ ਕਰ ਰਹੇ ਹਾਂ। ਲੇਕਿਨ ਇਸ ਤੋਂ ਪਹਿਲਾਂ ਕਿ ਅਸੀਂ ਜਿਹੜੀ ਡਿਟੇਲ ਆ ਤੁਹਾਡੇ ਲਈ ਸ਼ੇਅਰ ਕਰੀਏ, ਅਸੀਂ ਦੱਸ ਦਈਏ ਕਿ ਬਾਈ ਮੀਡੀਆ ਦੇ ਉੱਤੇ ਲਗਾਤਾਰ ਅਸੀਂ ਇਹਨੂੰ ਕਵਰੇਜ ਕਰ ਰਹੇ ਹਾਂ। ਤੁਹਾਨੂੰ ਲਗਾਤਾਰ ਦੋਨੋਂ ਸਾਈਡ ਕੀ ਕਹਿ ਰਹੀ ਹੈ ਉਹ ਸਾਰੀ ਡਿਟੇਲ ਰਿਪੋਰਟ ਜਿਹੜੀ ਉਹ ਤੁਹਾਡੇ ਲਈ ਅਸੀਂ ਸ਼ੇਅਰ ਕਰ ਰਹੇ ਹਾਂ ਔਰ ਇਹਦੇ ਉੱਤੇ ਪੈਨਲ ਡਿਸਕਸ਼ਨ ਵੀ ਅਸੀਂ ਤੁਹਾਡੇ ਲਈ ਪੇਸ਼ ਕਰ ਰਹੇ ਹਾਂ। ਤਾਂ ਤੁਸੀਂ ਸੁਣ ਸਕਦੇ ਹੈਗੇ ਹੋ ਕਿ ਦੋਨੋਂ ਸਾਈਡ ਕੀ ਕਹਿ ਰਹੀਆਂ, ਮੰਗਾਂ ਕੀ ਨੇ ਉਹਨਾਂ ਦੀ ਦੋਨੋਂ ਦੀਆਂ ਔਰ ਨਾਲ ਹੀ ਅਸੀਂ ਰਿਪੋਰਟ ਵੀ ਜਿਹੜੀ ਹੈ ਤੁਹਾਡੇ ਲਈ ਪੇਸ਼ ਕਰ ਰਹੇ ਹਾਂ। ਸੋ ਜਦੋਂ ਇਹ ਮੀਟਿੰਗ ਹੋਈ ਹੈ, ਮੀਟਿੰਗ ਤੋਂ ਬਾਅਦ ਕਿਸਾਨ ਲੀਡਰਸ ਨੇ ਵੀ ਆਪਣੀ ਇੱਕ ਮੀਟਿੰਗ ਰੱਖੀ ਸੀ, ਕੀ ਕਿਹਾ ਕਿਸਾਨਾਂ ਨੇ ਜਿਹੜਾ ਉਹ ਸੁਣੋ ਪਹਿਲਾਂ ਔਰ ਫਿਰ ਸਰਕਾਰ ਕੀ ਕਹਿ ਰਹੀ ਹੈ ਉਹ ਵੀ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ। ਲੇਕਿਨ ਮੈਨੂੰ ਇਸ਼ਾਰਾ ਹੋ ਰਿਹਾ ਹੈ ਕਿ ਉਹਨਾਂ ਦੀ ਗੱਲਬਾਤ ਸੁਣਾਉਣ ਤੋਂ ਪਹਿਲਾਂ ਇੱਕ ਰਿਕਾਰਡਡ ਬ੍ਰੇਕ ਦਾ ਇਸ਼ਾਰਾ। ਠੀਕ ਹੈ ਜੀ, ਰਿਕਾਰਡਡ ਬ੍ਰੇਕ ਲੈਂਦੇ ਹਾਂ, ਦੈਨ ਵਿਲ ਕੈਰੀ ਔਨ ਆਰ ਡਿਸਕਸ਼ਨ।
ਯੂ ਆਰ ਲਿਸਨਿੰਗ ਟੂ ਰੇਡੀਓ ਵਾਈ 24/7।
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾ, ਇਮੀਗ੍ਰੇਸ਼ਨ ਕੇਸਿਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ
ਵੀ ਓਨਲੀ ਆ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989, ਵਕੀਲ ਬ੍ਰਿਜ ਮੋਹਨ।
ਓਏ, ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਤੁਹਾਨੂੰ ਜੋ ਅਕਾਊਂਟਸ, ਮੋਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICI bank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ GTA ਤੇ ਜ਼ਰੂਰ ਆਓ।
ਕੀ ਗੱਲ, ਇੰਨੇ ਪਰੇਸ਼ਾਨ ਕਿਉਂ ਬੈਠੇ ਹੋ?
ਕੀ ਦੱਸਾਂ ਹੁਣ, ਟੈਕਸ ਦਾ ਕੁਝ ਸਮਝ ਨਹੀਂ ਆ ਰਿਹਾ। ਹਰ ਦੂਜੇ ਦਿਨ CRA ਤੋਂ ਚਿੱਠੀ ਆਈ ਜਾਂਦੀ ਹੈ। ਬਿਜ਼ਨਸ 'ਚ ਕੋਈ ਵਾਧਾ ਤਾਂ